ਲਾਲਚ ਬੰਦੇ ਨੂੰ ਅੰਨਾ ਕਰ ਦਿੰਦਾ, ਪਤਾ ਹੀ ਨਹੀਂ ਲੱਗਣ ਦਿੰਦਾ। ਪਖੰਡ ਦੇ ਦੋ ਪਹੀਏ ਨੇ, ਦੋ ਪਹੀਆਂ ਤਾਂ ਵਾਲੀ ਪਖੰਡ ਚੱਲਦਾ ਹੈ। ਉਹ ਕਿਹੜਾ? ਇੱਕ ਹੈ ਲਾਲਚ ਅਤੇ ਦੂਜਾ ਡਰ। ਇੱਕ ਤਾਂ ਆਪਾਂ ਮੰਨਦੇ ਹਾਂ ਮੜੀਆਂ ਮਸਾਣੀਆਂ ਨੂੰ ਤਾਂ ਕਿਉਂਕਿ ਸਾਨੂੰ ਲਾਲਚ ਹੈ। ਕੋਈ ਕਹਿੰਦਾ ਮੇਰੇ ਘਰ ਪੋਤਰਾ ਹੋ ਜਾਵੇ, ਕੋਈ ਆਂਦਾ ਪੁੱਤਰ ਹੋ ਜਾਵੇ, ਕੋਈ ਆਂਦਾ ਸੱਚੇ ਪਾਤਸ਼ਾਹ ਮਿਹਰ ਕਰੋ ਮੁੰਡੇ ਦਾ ਵਿਆਹ ਹੋ ਜਾਵੇ, ਤਾਂ ਕਰਕੇ ਫਿਰਦੇ ਨੇ ਲਾਲਚ। ਅਤੇ ਦੂਜਾ ਪਖੰਡ ਦਾ ਪਹੀਆ ਹੈ ਡਰ। ਕਈ ਮੰਨਦੇ ਨੇ ਲਾਲਚ ਕਰਕੇ ਅਤੇ ਕਈ ਮੰਨਦੇ ਨੇ ਡਰਦੇ, ਵੀ ਜੇ ਮੈਂ ਨਾ ਮੰਨਿਆ ਪਤਾ ਨਹੀਂ ਮੇਰਾ ਟਰੈਕਟਰ ਹੀ ਨਹੀਂ ਚੱਲਣਾ, ਜੇ ਮੈਂ ਨਾ ਮੰਨਿਆ ਪਤਾ ਨਹੀਂ ਮੇਰੀ ਮੱਝ ਨੇ ਦੁੱਧ ਹੀ ਨਹੀਂ ਦੇਣਾ, ਜੇ ਮੈਂ ਨਾ ਮੰਨਿਆ ਪਤਾ ਨਹੀਂ ਘਰ ਵਿੱਚ ਕਿਹੜਾ ਕਲੇਸ਼ ਆ ਜਾਣਾ। ਇਹ ਦੋ ਪਹੀਏ ਨੇ ਜਿਹਦੇ ਕਰਕੇ ਅਸੀਂ ਲਾਲਚ ਵਿੱਚ ਫਸਦੇ ਹਾਂ, ਦੋ ਪਖੰਡ ਦੇ ਪਹੀਏ। ਪਰ ਸਤਿਗੁਰਾਂ ਨੇ ਇਹ ਦੋਵੇਂ ਪਹੀਏ ਤੋੜੇ ਨੇ, ਸਤਿਗੁਰਾਂ ਨੇ ਇਹ ਦੋਵੇਂ ਪਹੀਏ ਤੋੜੇ ਨੇ। ਪਹਿਲੀ ਗੱਲ, ਆਮ ਬੰਦਾ ਲਾਲਚ ਕਰਦਾ ਹੈ ਕਿ ਮੈਨੂੰ ਕਿਤੋਂ ਨਾ ਕਿਤੋਂ ਕੁਝ ਨਾ ਕੁਝ ਮਿਲੇ, ਤਾਂ ਹੀ ਦਰ ਦਰ 'ਤੇ ਮੱਥੇ ਟੇਕਦਾ, ਧਿਆਨ ਦਿਓ, ਤਾਂ ਹੀ ਥਾਂ ਥਾਂ ਦੇ ਉੱਤੇ ਸਿਰ ਝੁਕਾਉਂਦਾ। ਪਰ ਇਹ ਲਾਲਚ ਦਾ ਪਹੀਆ ਤੋੜਿਆ ਸਤਿਗੁਰਾਂ ਨੇ ਸਾਡਾ। ਮਹਾਰਾਜ ਕਹਿੰਦੇ ਨੇ ਦੇਣ ਵਾਲਾ ਇੱਕ ਹੈ, ਦੂਜਾ ਹੈ ਹੀ ਕੋਈ ਨਹੀਂ। ਬਾਣੀ 'ਚ ਲਿਖਿਆ ਨਹੀਂ, ਰੋਜ਼ ਪੜ੍ਹਦੇ ਨਹੀਂ, ਦੱਦਾ ਦਾਤਾ, ਦਾਦਾ ਦਾਤਾ ਏਕ ਹੈ, ਸਭ ਕੋ ਦੇਵਣ। ਅਸੀਂ ਕਹਿੰਦੇ ਹਾਂ ਨਾ ਨਾ ਨਾ, ਇੱਕ ਨਹੀਂ ਦੋ ਨੇ। ਆਖੋ ਸਤਨਾ, ਸਤਿਗੁਰ ਕਹਿੰਦੇ ਨੇ ਇੱਕ ਹੈ ਅਤੇ ਅਸੀਂ ਲੋਕ ਕਹਿੰਦੇ ਹਾਂ ਦੋ ਨੇ। ਗੁਰੂ ਝੂਠ ਬੋਲਦਾ, ਦੋ ਨੇ, ਫਿਰ ਆਪਾਂ ਗੁਰੂ ਨੂੰ ਝੂਠਾ ਕਹਿੰਦੇ, ਆਪ ਸੱਚੇ ਬਣਦੇ। ਮਹਾਰਾਜ ਤਾਂ ਕਹਿੰਦੇ ਨੇ ਦੇਣ ਵਾਲਾ ਇੱਕ ਹੈ, ਅਸੀਂ ਕਹਿੰਦੇ ਹਾਂ ਨਹੀਂ, ਮੈਂ ਤਾਂ ਪੀਰ ਦੇ ਵੀ ਦੀਵਾ ਜਗਾਊਂ ਦੋ ਨੇ, ਮੈਂ ਤਾਂ ਦੇਵੀ ਦੇ ਵੀ ਦੀਵਾ ਜਗਾ ਕੇ ਆਉਣਾ ਦੋ ਨੇ। ਅਤੇ ਸਤਿਗੁਰ ਤਾਂ ਕਹਿੰਦੇ ਨੇ ਹੈ ਹੀ ਇੱਕ, ਪਰ ਅਸੀਂ ਲੋਕ ਕਹਿੰਦੇ ਹਾਂ ਦੋ ਹੈ। ਇਹਦਾ ਮਤਲਬ ਇਹ ਹੈ ਮੱਥਾ ਟੇਕਦੇ ਹਾਂ, ਮੰਨਦੇ ਨਹੀਂ। ਆਖੋ ਸਤਨਾ, ਇਹ ਬਾਣੀ ਦਾ ਫੈਸਲਾ ਹੈ ਨਾ, ਬਾਣੀ ਦਾ ਫੈਸਲਾ ਵੀ ਦੇਣ ਵਾਲਾ ਤੇ ਇੱਕ ਹੈ। ਇੱਕ ਤੇ ਭਰੋਸਾ ਰੱਖ, ਤੈਨੂੰ ਗੁਰੂ ਤੋਂ ਬਿਨਾਂ ਹੋਰ ਕਿਤੋਂ ਕੁਝ ਵੀ ਪ੍ਰਾਪਤ। ਕੱਲ ਸੁਣਿਆ ਸੀ ਨਾ, ਰੇ ਜੀ ਨ ਲੱਜ, ਲਾਜ ਤੋਂ ਇਹ ਨਾਹੀ, ਉਹ ਬਸ਼ਰਮਾ ਤੈਨੂੰ ਸ਼ਰਮ ਨਹੀਂ ਆਉਂਦੀ, ਹਰ ਤਜ ਕਤ ਕਾਹੂ ਕੇ ਜਾਹੀ, ਹਰੀ ਦਾ ਦਰ ਛੱਡ ਕੇ ਕਿੱਥੇ ਤੁਰਿਆ ਫਿਰਦਾ, ਗੁਰੂ ਦਾ ਦਰ ਛੱਡ ਕੇ ਕਿੱਥੇ ਭਟਕਦਾ ਫਿਰਦਾ, ਤੈਨੂੰ ਸ਼ਰਮ ਆਉਣੀ ਚਾਹੀਦੀ ਹੈ। ਕਿਹੋ ਜਿਹੇ ਬਚਨ ਸਤਿਗੁਰੂ ਕਰਦੇ ਨੇ ਸਾਡੇ ਨਾਲ, ਕਿੱਡੇ ਕਰੜੇ ਬਚਨ ਨੇ, ਸਮਝੀਏ ਤੇ ਸਹੀ। ਸਾਧ ਸੰਗਤ, ਪਹਿਲਾ ਪਹੀਆ ਲਾਲਚ ਦਾ, ਕਈ ਤੇ ਲਾਲਚ ਕਰਕੇ ਮੱਥੇ ਟੇਕਦੇ ਨੇ ਮੜੀਆਂ ਮਸਾਣੀਆਂ ਤੇ। ਪਰ ਮਹਾਰਾਜ ਗੁਰੂ ਗ੍ਰੰਥ ਸਾਹਿਬ ਮਹਾਰਾਜ ਲਿਖਿਆ ਦੇਣ ਵਾਲਾ ਇੱਕ ਹੈ। ਪਹਿਲਾ ਪਹੀਆ ਤੇ ਤੋੜਤਾ ਵੀ ਫਿਕਰ ਨਾ ਕਰ, ਤੈਨੂੰ ਕਿਤੋਂ ਕੁਛ ਨਹੀਂ ਮਿਲਣਾ, ਇਹ ਪਹਿਲਾ ਪਹੀਆ ਟੁੱਟ ਗਿਆ। ਤੇ ਦੂਜਾ ਪਹੀਆ ਉਹ ਹੈ ਡਰ, ਤੇ ਮਹਾਰਾਜ ਕਹਿੰਦੇ ਮਾਰੇ ਰੱਖ ਹੈ, ਮਾਰੇ ਰੱਖ ਹੈ ਏਕੋ ਆਪ, ਮਾਨੁਖ ਕੇ ਕਿਸ ਨਾਹੀਂ ਹੱਥ। ਕਹਿੰਦੇ ਬੰਦੇ ਦੇ ਹੱਥ 'ਚ ਕੁਛ ਨਹੀਂ। ਕਈ ਕਹਿਣਗੇ ਮੈਂ ਕਬਰ 'ਤੇ ਦੀਵਾ ਨਹੀਂ ਜਗਾਇਆ, ਤਾਂ ਕਰਕੇ ਮੇਰੀ ਤੇ ਮੱਝ ਮਰ ਗਈ, ਤਾਂ ਕਰਕੇ ਮੇਰੀ ਮੱਝ ਦੁੱਧ ਦੇਣੋਂ ਹਟ ਗਈ ਹੈ। ਕਈ ਕਹਿੰਦੇ ਮੈਂ ਕਬਰ 'ਤੇ ਦੀਵਾ ਨਹੀਂ ਜਗਾਇਆ, ਤਾਂ ਕਰਕੇ ਖਰੇ ਬਿਮਾਰ ਹੋ ਗਿਆ। ਪਰ ਸਤਿਗੁਰ ਤੇ ਕਹਿੰਦੇ ਨੇ ਕਿਸੇ ਦੇ ਹੱਥ ਨਹੀਂ, ਮਾਰਨ ਵਾਲਾ ਅਤੇ ਰੱਖਣ ਵਾਲਾ ਉਹ ਆਪ ਹੈ। ਇਹਦਾ ਮਤਲਬ ਇਹ ਹੈ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ ਉਲਟ ਚੱਲਦੇ ਹਾਂ। ਆਖੋ ਸਤਨਾਮ, ਆਖੋ ਸਤਨਾਮ, ਚੱਲਦੇ ਹਾਂ ਉਲਟ, ਬਿਲਕੁਲ ਉਲਟ ਹੈ। ਮਹਾਰਾਜ ਤੇ ਕਹਿੰਦੇ ਨੇ ਮਾਰਨ ਵਾਲਾ ਵੀ ਉਹੀ ਹੈ, ਬਚਾਉਣ ਵਾਲਾ ਵੀ ਉਹੀ ਹੈ। ਆਪਾਂ ਕਹਿੰਦੇ ਨਾ ਜੀ, ਪੀਰ ਨੇ ਮੇਰੀ ਮੱਝ ਮਾਰਤੀ ਕਿਉਂਕਿ ਮੈਂ ਦੀਵਾ ਨਹੀਂ ਜਗਾਇਆ, ਫਿਰ ਉਲਟ ਹੋ ਗਿਆ ਕੰਮ। ਇਹਦਾ ਮਤਲਬ ਇਹ ਹੈ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਅਜੇ ਤੱਕ ਮੰਨਿਆ ਨਹੀਂ, ਕੇਵਲ ਵੇਖਿਆ ਹੀ ਹੈ। ਵਾ ਮਾੜਾ ਮੋਟਾ ਮਹੀਨੇ ਮੱਸਿਆ ਜਾ ਆਉਂਦੇ ਹਾਂ, ਫਿਰ ਮੰਨਦੇ ਤਾਂ ਹੋਏ ਨਾ। ਜਿਹੜੇ ਮੰਨਦੇ ਨੇ ਉਹ ਕਦੇ ਵੀ ਗੁਰੂ ਨੂੰ ਛੱਡ ਕੇ ਹੋਰ ਕਿਤੇ ਮੱਥੇ ਨਹੀਂ ਟੇਕਦੇ, ਕਿਤੇ ਸਿਰ ਨਹੀਂ ਝੁਕਾਉਂਦੇ। ਸਾਧ ਸੰਗਤ, ਕਈ ਕਹਿੰਦੇ ਨੇ ਨਾਰਾਜ਼ ਹੋ ਜੂ ਪੀਰ, ਪਰ ਮੈਂ ਬੇਨਤੀ ਕਰਾਂ ਜਿਹੜੇ ਰੱਬ ਦੇ ਪਿਆਰੇ ਹੁੰਦੇ ਨੇ ਨਾ, ਜੇ ਹੋਏਗਾ ਫਕੀਰ ਤੇ ਉਹ ਦੀਵਾ ਨਾ ਜਗਾਉਣ ਕਰਕੇ ਨਾਰਾਜ਼ ਨਹੀਂ ਹੁੰਦਾ। ਕਦੇ ਨਾਰਾਜ਼ ਨਹੀਂ ਹੁੰਦਾ। ਜਿਹੜਾ ਨਾਰਾਜ਼ ਹੁੰਦਾ ਉਹ ਪੀਰ ਨਹੀਂ ਹੋ ਸਕਦਾ। ਖੁਦ ਸਤਨਾਮ, ਉਹ ਪੀਰ ਹੀ ਨਹੀਂ। ਜੇ ਨਾਰਾਜ਼ ਹੁੰਦਾ ਫਿਰ ਫਕੀਰ ਨਹੀਂ। ਜੇ ਨਾਰਾਜ਼ ਹੈ ਫਿਰ ਉਹ ਪੀਰ ਕਾਹਦਾ ਹੈ? ਜਿਹੜਾ ਮਾੜੀ ਜੇ ਦੀਵਾ ਨਹੀਂ ਜਗਾਇਆ ਤਾਂ ਨਾਰਾਜ਼ ਹੋ ਗਿਆ ਇੰਨੇ ਨਾਲ ਹੀ, ਉਹ ਕਾਹਦਾ ਪੀਰ ਹੈ? ਅਸੀਂ ਗੁਰਦੁਆਰੇ ਮੱਥੇ ਨਹੀਂ ਟੇਕਦੇ, ਸਾਡਾ ਸਤਿਗੁਰੂ ਫਿਰ ਵੀ ਸਭ ਕੁਝ ਦੇਈ ਜਾਂਦਾ। ਗੁਰਦੁਆਰੇ ਕਿਤੇ ਸਿਰ ਨਹੀਂ ਝੁਕਾਇਆ, ਗੁਰੂ ਫਿਰ ਵੀ ਬੜਾ ਕੁਝ ਦੇਈ ਜਾਂਦਾ। ਅਸੀਂ ਕਿਤੇ ਗੁਰਦੁਆਰੇ ਗਏ ਨਹੀਂ, ਸਿਰ ਝੁਕਾਇਆ ਨਹੀਂ, ਮੱਥਾ ਟੇਕਿਆ ਨਹੀਂ, ਅਤੇ ਮਹਾਰਾਜ ਫਿਰ ਵੀ ਕਿੰਨਾ ਕੁਝ ਦੇ ਰਹੇ ਨੇ। ਮਹਾਰਾਜ ਤਾਂ ਨਾਰਾਜ਼ ਕਿਤੇ ਹੋਏ ਨਹੀਂ, ਅਤੇ ਪੀਰ ਦੀਵਾ ਨਾ ਜਗਾਉਣ ਕਰਕੇ ਮੱਝ ਮਾਰ ਦਿੰਦਾ? ਨਹੀਂ ਨਹੀਂ, ਇਹ ਵਹਿਮ ਹੀ ਹੋਇਆ, ਫਿਰ ਹੋਰ ਕੀ ਹੋਇਆ? ਸਤਿਗੁਰਾਂ ਦੀ ਜੇ ਬਾਣੀ ਮੁਤਾਬਕ ਚੱਲਾਂਗੇ ਨਾ ਫਿਰ ਤਾਂ ਇਹ ਗੱਲ ਹੈ ਸੱਚੀ, ਅਤੇ ਜੇ ਮਨ ਦੀ ਮਰਜ਼ੀ ਕਰ ਦਿਓ ਫਿਰ ਤੁਹਾਡੀ ਮਰਜ਼ੀ ਹੈ, ਫਿਰ ਤਾਂ ਆਪਾਂ ਸਤਿਗੁਰਾਂ ਤੋਂ ਉਲਟ ਚੱਲਾਂਗੇ। ਮਹਾਰਾਜ ਜੀ ਕਹਿੰਦੇ ਨੇ ਤੂੰ ਇਹ ਨਾ ਕਿਹਾ ਕਰ ਮੈਨੂੰ ਆ ਪੀਰ ਨੇ ਆਹ ਕੰਮ ਕਰਤਾ, ਜਾਂ ਮੇਰਾ ਟਰੈਕਟਰ ਖਰਾਬ ਹੋ ਗਿਆ ਜੀ, ਮੈਂ ਆਮ ਵੇਖਦਾ ਕਈ ਆ ਕੇ ਮੇਰੇ ਕੋਲ ਕਹਿੰਦੇ ਨੇ, ਬੜੇ ਨੇ ਲੋਕ। ਇੱਕ ਬੀਬੀ ਮੇਰੇ ਕੋਲ ਆਈ ਐਤਵਾਰ, ਕੁਝ ਦਿਨ ਲੰਘ ਗਏ, ਵਾਹਵਾ ਦਿਨ ਹੋ ਗਏ, ਮੈਨੂੰ ਕਹਿੰਦੀ ਬਾਬਾ ਜੀ ਤੁਸੀਂ ਸਿਆਣੇ ਵੀ ਹੋ। ਮੈਂ ਕਿਹਾ ਨਹੀਂ, ਕਮਲਿਆਂ ਦਾ ਹੀ ਜਥਾ ਸਾਰਾ, ਵੀ ਕਮਲੇ ਹੀ ਤੁਰੇ ਫਿਰਦੇ ਨੇ ਸਾਰੇ। ਕਹਿੰਦੀ ਜੀ ਸਿਆਣੇ ਵੀ ਹੋ। ਮੈਂ ਕਿਹਾ ਸਿਆਣੇ ਕੀ ਹੁੰਦੇ ਨੇ? ਕਹਿਣ ਲੱਗੀ ਵੀ ਸਿਆਣੇ ਮਤਲਬ, ਮੈਂ ਕਹਿੰਦੀ ਸੀ ਵੀ ਸਿਆਣਪ ਵੀ ਮਾੜੀ ਮੋਟੀ ਕਰ ਲੈਂਦੇ ਹੋ। ਮੈਂ ਕਿਹਾ ਉਹ ਕੀ ਹੁੰਦੀ ਹੈ? ਕਹਿਣ ਲੱਗੀ ਨਹੀਂ ਜੀ ਮੈਂ ਪੁੱਛਣਾ ਸੀ ਕੁਝ। ਮੈਂ ਕਿਹਾ ਪੁੱਛ ਲੈ। ਅੱਛਾ, ਮਾਇਆ ਆਉਂਦੀ ਬੜੀ ਹੈ, ਜਾਂਦੀ ਪਤਾ ਨਹੀਂ ਕਿੱਧਰ ਨੂੰ। ਪੁੱਛਿਆ ਵੇਖੋ, ਇਹ ਬਹੁਤੇ ਪੁੱਛਦੇ ਨੇ, ਬੜੀ ਕਮਾਉਂਦੇ ਆ ਜੀ, ਆਉਂਦੀ ਬੜੀ ਹੈ, ਜਾਂਦੀ ਪਤਾ ਨਹੀਂ ਕਿੱਧਰ ਨੂੰ। ਮੈਂ ਮਾਤਾ 500 ਦਾ ਨੋਟ ਕਿਤੇ ਵੇਖਿਆ ਵੀ ਤੁਰਿਆ ਜਾਂਦਾ ਬਾਹਰ ਨੂੰ, ਜਾਂ ਖੰਭ ਲੱਗ ਗਏ ਹੁਣ 1000 ਦੇ ਨੋਟ ਨੂੰ ਵੀ ਉੱਡਿਆ ਜਾਂਦਾ, ਉੱਡ ਜਾਂਦਾ ਤੁਹਾਡੇ ਟਰੰਕ 'ਚੋਂ, ਹੁੰਦਾ ਕੀ ਹੈ? ਕਹਿਣ ਲੱਗੀ ਬਾਬਾ ਜੀ ਦੱਸੋ ਤਾਂ ਸਹੀ, ਕੋਈ ਪੁੱਛਿਆ? ਮੈਂ ਕਿਹਾ ਮਾਤਾ ਪੜ੍ਹਿਆ ਹੈ ਘਰ 'ਚ ਕੋਈ? ਕਹਿੰਦੀ ਮੁੰਡਾ ਪੜ੍ਹਿਆ। ਮੈਂ ਕਿਹਾ ਫਿਰ ਤਾਂ ਗੱਲ ਬਣ ਗਈ। ਕਾਪੀ ਲੈ ਜੀ, ਜਾਂਦੀ ਜਾਂਦੀ ਦੁਕਾਨ ਤੋਂ ਇੱਕ ਲੈ ਜੀ ਪੈਨ, ਜਿੰਨੇ ਆਈ ਜਾਣਗੇ ਇੱਕ ਪਾਸੇ, ਜਿੰਨੇ ਜਾਈ ਜਾਣਗੇ ਇੱਕ ਪਾਸੇ, ਖਰਚਾ ਇੱਕ ਪਾਸੇ, ਆਮਦਨ ਲਿਖ ਲਈ, 10ਵੇਂ ਦਿਨ ਪਿੱਛੋਂ ਕਾਪੀ ਨੂੰ ਪੁੱਛ ਲਿਆ ਕਰ ਸਹੀ ਸਹੀ ਪੁੱਛਿਆ ਦਊਗਾ। ਖੁਦ ਸਤਨਾਮ, ਝੂਠ ਬੋਲੇਗੀ? ਬਿਲਕੁਲ ਨਹੀਂ, ਬਿਲਕੁਲ ਸਹੀ ਪੁੱਛਿਆ, ਕਾਪੀ ਦੇਗੀ, ਕਾਪੀ ਕਾਪੀ ਨੇ ਬਿਲਕੁਲ ਸਹੀ ਪੁੱਛਿਆ ਦੇ ਦੇਣੀ ਆ। ਆਪਾਂ ਕਿੱਥੇ ਤੁਰੇ ਫਿਰਦੇ? ਸਾਧ ਸੰਗਤ ਜੀ, ਇਹਨਾਂ ਵਹਿਮਾਂ ਭਰਮਾਂ ਚੋਂ ਨਿਕਲੋ, ਹਿਸਾਬ ਕਿਤਾਬ ਰੱਖੋ। ਆਉਂਦੀ ਤਾਂ ਦੇਖਦੀ ਹੈ, ਜਦੋਂ ਕੋਈ ਪ੍ਰਾਹੁਣਾ ਆਉਂਦਾ ਉਦੋਂ 500 ਠੇਕੇ 'ਤੇ ਜਾਂਦਾ, ਜਿਹੜਾ ਉਹ ਨਹੀਂ ਦੇਖਦਾ ਆਪਣਾ ਵਡੱਪਣ ਕਰਾਉਣ ਦਾ ਮਾਰਾ ਹੀ। ਬਸ ਵੀ ਲੋਕ ਕਹਿਣ ਬੱਲੇ ਬੱਲੇ ਬੱਲੇ, ਬੜਾ ਤਕੜਾ ਹੈ, ਬਸ ਉੱਥੇ ਹੀ 100 ਰੁਪਈਆ ਮਿੰਟ 'ਚ ਲਾ ਦਿੰਦਾ। 4 ਬੰਦੇ ਬੈਠੇ ਨੇ ਉੱਥੇ ਹੀ ਮਿੰਟਾਂ ਦੇ ਵਿੱਚ ਹੀ ਸ਼ਰਤਾਂ ਲੱਗ ਜਾਂਦੀਆਂ, ਮਿੰਟਾਂ 'ਚ 500 ਇੰਝ ਜਾ ਰਿਹਾ ਪੈਸਾ। ਇੱਧਰ ਵੇਖਣਾ ਹੈ, ਜਿਹੜੀਆਂ ਫਜ਼ੂਲ ਖਰਚੀਆਂ ਨੇ ਨਾ 60-60 ਹਜ਼ਾਰ ਰੁਪਈਆ ਗਾਉਣ ਵਾਲੀਆਂ ਨੂੰ ਦਿੰਦੇ ਹਾਂ, ਇੱਧਰ ਨੂੰ ਜਾਂਦਾ ਪੈਸਾ। ਉਹ ਲਾਓ ਹਿਸਾਬ ਕਿਤਾਬ, ਗਾਉਣ ਵਾਲੀ ਲੱਗੀ ਹੋਵੇ ਚੌੜਾ ਹੋ ਕੇ ਮੇਰਾ ਨਾਂ ਬੋਲਣਗੇ, 100-100, 200-200 ਕਿਵੇਂ ਸਿੱਟਦੇ ਹਾਂ ਆਪਾਂ ਉਹਨਾਂ ਤੋਂ ਉੱਤੋਂ ਦੀ, ਇੰਝ ਜਾਂਦਾ ਪੈਸਾ। ਇੱਧਰ ਧਿਆਨ ਰੱਖਣਾ ਚਾਹੀਦਾ ਨਾ। ਪੁੱਛਿਆ ਲਓ, ਕਾਪੀ ਤੋਂ ਹਿਸਾਬ ਕਿਤਾਬ ਰੱਖੋ, ਇਹ ਕਾਹਦੀਆਂ ਪੁੱਛਿਆ ਨੇ, ਬਿਲਕੁਲ ਸਹੀ ਪੁੱਛਿਆ ਦੇਗੀ, 1-1 ਰੁਪਏ ਦਾ ਫਰਕ ਨਹੀਂ ਪੈ ਸਕਦਾ। ਪੈਸਾ ਕਿਧਰੇ ਨਹੀਂ ਜਾਂਦਾ, ਵਹਿਮ ਨਾ ਰੱਖਿਆ ਕਰੋ ਆਪਣੇ ਮਨ 'ਚ ਵੀ ਕਮਾਉਂਦੇ ਬੜੇ ਆ, ਜਾਂਦਾ ਪਤਾ ਨਹੀਂ ਕਿੱਧਰ ਨੂੰ। ਨਾ, ਸਹੀ ਕਾਪੀ ਪੁੱਛਿਆ ਦੇਵੇਗੀ। ਬੜੇ ਲੋਕਾਂ ਦੇ ਮਨਾਂ 'ਚ ਵਹਿਮ ਨੇ, ਕਿਵੇਂ ਨਿਕਲਣ? ਮਹਾਰਾਜ ਦੀ ਕਿਰਪਾ ਹੋਵੇ ਤਾਂ ਗੱਲ ਬਣਦੀ ਆਮ। ਚਲੋ, ਕਈ ਬਾਬਿਆਂ ਨੂੰ ਮੰਨਦੇ ਵੀ ਨਹੀਂ, ਮੇਰੇ ਵਰਗਿਆਂ ਨੂੰ ਕੰਮ ਇਹੋ ਜਿਹਾ ਕਰਨਾ ਹੀ ਪੈਂਦਾ, ਫਿਰ ਕਈ ਕਰਦੇ ਵੀ ਨੇ ਮਾੜਾ ਮੋਟਾ। ਆਖੇ ਜੀ ਚੱਲਦਾ ਨਹੀਂ, ਫਿਰ ਕੰਮ ਹਿਸਾਬ ਕਿਤਾਬ ਨਹੀਂ ਚੱਲਦਾ। ਆ ਸਾਡਾ ਚਿਮਟੇ ਵਾਲਾ ਕਹਿੰਦਾ, ਬਾਬਾ ਜੀ ਮਾੜਾ ਮੋਟਾ ਕਹਿ ਦਿਆ ਕਰੋ ਤੁਸੀਂ, ਫਿਰ ਕਿਹੜਾ ਫਰਕ ਪੈਂਦਾ? ਤੁਸੀਂ ਵੀ ਕਹਿ ਦਿਆ ਕਰੋ ਵੀ ਇੰਝ ਕਰ ਲਿਆ ਕਰ, ਇੰਝ ਕਰ ਲਿਆ ਕਰ। ਮੈਂ ਕਿਹਾ ਕੋਈ ਨਹੀਂ, ਧਰਮਰਾਜ ਨੇ ਤੈਨੂੰ ਥੋੜ੍ਹਾ ਪੁੱਛਣਾ, ਫਿਰ ਕੁੱਟਣਾ ਤਾਂ ਮੈਨੂੰ, ਡਾਂਗਾਂ ਤਾਂ ਮੈਨੂੰ ਖਾਣੀਆਂ ਪੈਣਗੀਆਂ, ਤੇਰਾ ਕੀ ਜਾਣਾ? ਕਿਉਂ ਬਾਈ? ਮਹਾਰਾਜ ਤਾਂ ਕਹਿੰਦੇ ਨੇ ਜਮਕਾ ਠੇਂਗਾ ਉਹ ਨਹੀਂ ਸਹਿਆ ਨਾ, ਬਾਬਿਆਂ ਵਾਸਤੇ ਜਮਾਂ ਦਾ ਠੇਂਗਾ ਮਾਫ ਨਹੀਂ, ਨਾ ਨਾ, ਉਹ ਸਾਰਿਆਂ ਵਾਸਤੇ ਹੈ। ਕਬੀਰ ਸਾਹਿਬ ਕਹਿੰਦੇ ਨੇ ਸਾਰਿਆਂ ਵਾਸਤੇ ਹੈ। ਜੇ ਕੋਈ ਵਹਿਮ ਭਰਮਾਂ ਪਖੰਡਾਂ 'ਚ ਲੋਕਾਂ ਨੂੰ ਪਾਏਗਾ ਨਾ, ਉਹ ਭਾਵੇਂ ਰਾਗੀ ਹੈ, ਭਾਵੇਂ ਢਾਡੀ ਹੈ, ਭਾਵੇਂ ਗ੍ਰੰਥੀ ਹੈ, ਭਾਵੇਂ ਕਥਾ ਵਾਚਕ ਹੈ, ਭਾਵੇਂ ਸੰਤ ਆ, ਭਾਵੇਂ ਬ੍ਰਹਮ ਗਿਆਨੀ ਬਣਿਆ ਫਿਰਦਾ। ਖੁਦ ਸਤਨਾਮ, ਕੋਈ ਹੈ ਭਾਵੇਂ, ਜਿਹੜਾ ਕਿਸੇ ਨੂੰ ਵਹਿਮ ਭਰਮ ਪਖੰਡ 'ਚ ਲਾਚੀਆਂ ਧਾਗਿਆਂ 'ਚ ਪੇੜਿਆਂ ਦੇ ਵਿੱਚ ਪਾਉਂਦਾ ਨਾ, ਪੇੜਾ ਲੈ ਜਾ ਤੇਰੀ ਮੱਝ ਠੀਕ ਹੋ ਜੂਲਾ, ਦੱਸ ਪੇੜਾ ਹੀ ਤਾਰ ਦੂ, ਲਾਚੀਆਂ ਲੈ ਜਾ ਕਰਾ ਕੇ, ਆਖੇ ਤੇਰੀ ਮੱਝ ਠੀਕ ਹੋ ਜੂ, ਲਾਚੀਆਂ ਲੈ, ਜਵੈਨ ਲੈ ਜਾਓ ਕਰਾ ਕੇ, ਪਾਣੀ 'ਚ ਫੂਕ ਮਾਰਤੀ, ਇੰਜ ਨਹੀਂ ਬੇੜਾ ਬੰਨੇ ਲੱਗਣਾ। ਸਾਧ ਸੰਗਤ ਦੇ ਹਿਸਾਬ ਕਿਤਾਬ ਤੇ ਸਾਰਿਆਂ ਨਾਲ ਹੈ, ਮਾਫ਼ੀ ਤੇ ਕਿਸੇ ਨੂੰ ਵੀ ਨਹੀਂ। ਤੇ ਸਾਧ ਸੰਗਤ ਬੜੇ ਨੇ ਐਸੇ, ਪਰ ਮੈਂ ਬੇਨਤੀ ਕੀਤੀ ਸੀ ਬਾਦਸ਼ਾਹਪੁਰ ਦੇ ਦੀਵਾਨਾਂ ਵਿੱਚ ਧਰਮ ਦੇ ਚਾਰ ਪੈਰ ਨੇ, ਚਾਰੇ ਹੀ ਟੁੱਟੇ ਹੋਏ ਨੇ। ਅੱਜ ਆਖੋ ਸਤਨਾਮ। ਚਾਰ ਪੈਰ ਨੇ ਧਰਮ ਦੇ, ਪੂਰੀ ਵਿਸਥਾਰ ਨਾਲ ਵਿਚਾਰ ਕੀਤੀ ਸੀ ਉਹਦੇ 'ਤੇ। ਧਰਮ ਦੇ ਚਾਰ ਪੈਰ ਕੈਸਟਾਂ ਵੀ ਹੈਗੀਆਂ ਨੇ ਉਹਦੇ 'ਤੇ। ਚਾਰ ਪੈਰ ਧਰਮ ਦੇ, ਪਹਿਲਾ ਪੈਰ ਰਾਜੇ, ਧਰਮ ਦੇ ਪਹਿਲਾ ਪੈਰ ਹੈ ਰਾਜੇ, ਅਤੇ ਦੂਜਾ ਪੈਰ ਹੈ ਧਰਮ ਦੇ, ਧਰਮ ਦੇ ਪ੍ਰਚਾਰਕ ਸੰਤ ਰਾਗੀ ਢਾਡੀ ਕੋਈ ਵੀ ਲਾ ਲਓ, ਇਹ ਦੂਜਾ ਪੈਰ ਹੈ। ਤੀਜਾ ਪੈਰ ਹੈ ਗੁਰਦੁਆਰੇ, ਅਤੇ ਚੌਥਾ ਪੈਰ ਹੈ ਗੁਰਦੁਆਰਿਆਂ ਦੇ ਗ੍ਰੰਥੀ ਪੁਜਾਰੀ। ਇਹ ਚਾਰ ਪੈਰ ਨੇ ਧਰਮ ਦੇ, ਇਹਨਾਂ ਚਾਰਾਂ 'ਤੇ ਬੜੀ ਖੋਲ੍ਹ ਕੇ ਵਿਸਥਾਰ ਵਿੱਚ ਵਿਚਾਰ ਕੀਤੀ ਗਈ ਹੈ ਸਾਧ ਸੰਗਤ। ਇਹ ਚਾਰ ਪੈਰ ਨੇ ਧਰਮ ਦੇ, ਅਤੇ ਜੇ ਵੇਖਿਆ ਜਾਏ ਚਾਰੇ ਦੇ ਚਾਰੇ ਟੁੱਟੇ ਫਿਰਦੇ ਨੇ, ਮਜ਼ਬੂਤ ਤਾਂ ਇੱਕ ਵੀ ਨਹੀਂ। ਰਾਜਿਆਂ ਨੂੰ ਕੁਰਸੀ ਦਾ, ਮੇਰੇ ਵਰਗਿਆਂ ਨੂੰ ਆਪਣੀ ਵਡਿਆਈ ਦਾ, ਅਤੇ ਗੁਰਦੁਆਰੇ ਬਣਾਉਣ ਵਾਲੇ ਪੈਸਾ ਲਾਈ ਜਾਂਦੇ ਨੇ, ਉਹਦੇ ਵਿੱਚ ਗ੍ਰੰਥੀ ਕੋਈ ਚੱਜਦਾ ਰੱਖਦੇ ਨਹੀਂ। ਅਤੇ ਜੇ ਗ੍ਰੰਥੀ ਨੇ, ਉਹ ਪੇੜਿਆਂ ਦੇ ਉੱਤੇ ਫੂਕਾਂ ਮਾਰੀ ਜਾਂਦੇ ਨੇ, ਕਹਿਣ ਲੱਗੇ ਮੱਝ ਐਂਜੀ ਠੀਕ ਕਰ ਦਿਆਂਗੇ, ਬਸ ਸਰ ਗਿਆ ਕੰਮ ਸਾਰਿਆਂ ਦਾ ਹੀ, ਉਹ ਲਾਚੀਆਂ ਹੀ ਕਰ ਦੇਈ ਜਾਂਦੇ ਨੇ। ਜੇ ਗੁਰਦੁਆਰੇ ਵਿੱਚੋਂ ਮਨਮਤ ਮਿਲੇਗੀ ਤਾਂ ਗੁਰਮਤ ਕਿੱਥੋਂ ਲੱਭਦੇ ਹੋ? ਜੇ ਗੁਰਦੁਆਰੇ ਵਾਲਾ ਗ੍ਰੰਥੀ ਲਾਚੀਆਂ ਕਰਕੇ ਦੇਵੇ ਤੇ ਗੁਰਮਤ ਲੱਭ ਜੂ ਕਿਤੇ? ਮਨਮਤ ਤੇ ਗੁਰਦੁਆਰੇ ਚੋਂ ਚੱਲ ਪਈ ਤੇ ਗੁਰਮਤ ਕਿੱਥੇ ਲੈਣ ਜਾਵਾਂਗੇ? ਫਿਰ ਆਪਾਂ ਭਨਿਆਰਾਂ ਵਾਲੇ ਦੇ ਡੇਰੇ ਤੇ ਪਹਿਲਾਂ ਤੇ ਖਰੇ ਲੱਭ ਹੀ ਲੈਂਦੇ, ਹੁਣ ਤੇ ਉਹ ਵੀ ਉੱਜੜ ਗਿਆ। ਕਈ ਤੇ ਲੱਭਣ ਤੁਰ ਪਏ ਸੀ ਗੁਰਮਤ ਲਾ ਕੇ ਵੱਡੇ ਵੱਡੇ ਬੈਨਰ, ਆਖੇ ਜੀ ਤਾਰੇ ਹੀ ਭਨਿਆਰਾਂ ਵਾਲੇ ਨੇ, ਵੀ ਪੁੱਛੇ ਤੈਨੂੰ ਬਾਜਾਂ ਵਾਲੇ ਨੇ ਡੋਬਿਆ, ਗੁਰੂ ਨਾਨਕ ਨੇ ਡੋਬਿਆ ਤੈਨੂੰ? ਜੇ ਗੁਰਦੁਆਰਿਆਂ ਦੇ ਗ੍ਰੰਥੀ ਧਾਗੇ ਤਵੀਤਾਂ ਨਾਲ ਜੋੜਨਗੇ, ਮੇਰੇ ਵਰਗੇ ਬਾਬੇ ਪਾ ਕੇ ਚੋਲੇ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਉਹ ਸਿਰ ਘੁਮਾਉਣਗੇ ਤੇ ਦੂਜਿਆਂ ਤੋਂ ਘੁਮਾਉਣਗੇ ਨਾਲ, ਤੇ ਸਾਧ ਸੰਗਤ ਫਿਰ ਪਾਰ ਉਤਾਰਾ ਕਿੱਥੋਂ ਹੋਏਗਾ? ਮਨਮਤ ਤੇ ਗੁਰਦੁਆਰੇ ਚੋਂ ਮਿਲਦੀ ਤੇ ਗੁਰਮਤ ਕਿੱਥੋਂ ਲੱਭਾਂਗੇ? ਆਪਾਂ ਕਿੱਥੋਂ ਲੱਭੋਗੇ ਗੁਰਮਤ? ਕਈ ਕਹਿੰਦੇ ਪੀਰ ਆਉਂਦਾ, ਬੜਾ ਵਹਿਮ ਪਿਆ ਹੋਇਆ। ਇੱਕ ਪ੍ਰੇਮੀ ਮੈਨੂੰ ਮਾਤਾ ਮਿਲੀ, ਮੈਨੂੰ ਕਹਿੰਦੀ ਬਾਬਾ ਜੀ ਸਾਡੇ ਗੁਆਂਢੀ 'ਚ ਪੀਰ ਬੋਲਿਆ ਸੀ। ਮੈਂ ਕਿਹਾ ਕੀ ਆਉਂਦਾ? ਉਹ ਕਹਿੰਦਾ ਵੀ ਬਾਬੇ ਜਿਹੜੀ ਜਿਹੜੀ ਕਬਰ ਲੈ ਗਏ ਨੇ ਨਾ ਪੁੱਟ ਕੇ, ਮੈਂ ਹੁਣ ਛੱਡਣਾ ਹੀ ਕੱਖ ਨਹੀਂ। ਮੈਂ ਕਿਹਾ ਉਹਨੂੰ ਮੇਰਾ ਐਡਰੈਸ ਦੇਈ ਵੀ ਪਰਮੇਸ਼ਰ ਦੁਆਰਾ ਗੱਲ ਕਰ, ਸਾਥੋਂ ਤੋਂ ਕੀ ਲੈਣਾ? ਉਹਨੂੰ ਸਿੱਧਾ ਐਡਰੈਸ ਦੇਈਗਾ? ਮੈਨੂੰ ਤਾਂ 5 ਸਾਲ ਹੋ ਗਏ ਰੌਲਾ ਪਾਉਂਦੇ ਨੂੰ, ਅੱਜ ਤੱਕ ਤਾਂ ਕੋਈ ਪੀਰ ਮੈਨੂੰ ਮਿਲਿਆ ਨਹੀਂ। ਤੂੰ ਕਿਹੜੇ ਵਹਿਮ 'ਚ ਪਈ ਫਿਰਦੀ? ਇਹ ਵਹਿਮ ਨੇ ਸਾਰੇ ਸਾਡੇ ਮਨਾਂ 'ਚ। ਪੀਰ ਫਕੀਰ ਜਿਹੜੇ ਹੁੰਦੇ ਨੇ ਨਾ ਗੁਰਮੁਖੋ, ਉਹ ਕਦੇ ਕਿਸੇ ਨਾਲ ਨਾਰਾਜ਼ ਨਹੀਂ ਹੁੰਦੇ, ਬਿਲਕੁਲ ਨਹੀਂ। ਸਾਡੇ ਸਤਿਗੁਰਾਂ ਨੂੰ ਤਾਂ ਅਸੀਂ ਤਾਂ ਦਾੜੀਆਂ ਵੀ ਕਟਾਈ ਜਾਂਦੇ ਹਾਂ, ਮਹਾਰਾਜ ਫਿਰ ਵੀ ਬਥੇਰਾ ਕੁਝ ਦੇਈ ਜਾਂਦੇ ਨੇ। ਅਸੀਂ ਤਾਂ ਸ਼ਰਾਬਾਂ ਵੀ ਪੀ ਵੀ ਜਾਂਦੇ ਹਾਂ, ਮਹਾਰਾਜ ਫਿਰ ਵੀ ਪੈਸੇ ਦੇਈ ਜਾਂਦੇ ਨੇ ਸਾਨੂੰ। ਮਾੜੇ ਕੰਮ ਵੀ ਕਰੀ ਜਾਂਦੇ ਹਾਂ, ਸਤਿਗੁਰ ਫਿਰ ਵੀ ਉਹ ਗੱਲ ਨਾਲ ਲਾਈ ਫਿਰਦੇ ਨੇ। ਮਾੜੇ ਕੰਮ ਕਰਦਿਆਂ ਵੀ ਮਹਾਰਾਜ ਸਾਨੂੰ ਗੱਲ ਨਾਲ ਲਾਈ ਫਿਰਦੇ ਨੇ। ਉਹ ਜਿਹੜਾ ਪੀਰ ਦੀਵਾ ਜਗਾਉਣ 'ਤੇ ਨਾ ਗੁੱਸੇ ਹੋ ਜਾਂਦਾ, ਉਹ ਪੀਰ ਨਹੀਂ ਹੋ ਸਕਦਾ। ਇਹ ਵਹਿਮ ਕਿਉਂ ਕਰਦੇ ਹੋ? ਇਤਿਹਾਸ ਪੜ੍ਹੋ ਸਾਰਾ ਭਰਿਆ ਪਿਆ। ਇਹ ਵਹਿਮ ਨਹੀਂ ਆਪਾਂ ਕਰਨਾ। ਸਾਧ ਸੰਗਤ ਜੀ ਬੇਨਤੀ ਕਰ ਰਿਹਾ ਸੀ, ਗੁਰਸਿੱਖ ਦਾ ਸਿਰ 'ਤੇ ਕੇਵਲ ਮਹਾਰਾਜ ਦੇ ਚਰਨਾਂ 'ਚ ਝੁਕਿਆ ਹੀ ਸੋਹਣਾ ਲੱਗਦਾ। ਗੁਰਮਤ ਅਨੁਸਾਰ ਚੱਲਾਂਗੇ ਫਿਰ ਕਿਵੇਂ ਨਹੀਂ ਕਾਰਜ ਰਾਸ ਹੋਣਗੇ? ਸਭ ਕੁਝ ਮਿਲਦਾ ਹੈ, ਪਰ ਮੈਂ ਬੇਨਤੀ ਕਰਦਾ ਹੈ ਕਿ ਸਾਨੂੰ ਮੰਗਣਾ ਨਹੀਂ ਆਉਂਦਾ। ਜੇ ਮੰਗਣ ਦੀ ਜਾਚ ਆ ਜਾਏ ਕੀ ਨਹੀਂ ਮਿਲਦਾ? ਸਤਿਗੁਰ ਤਾਂ ਸਭ ਕੁਝ ਬਖਸ਼ ਦੇ। ਗੱਲ ਚੱਲੀ ਸੀ ਗੁਰਮਤ ਦਾਸ ਦੀ, ਉਹਨਾਂ ਗ੍ਰੰਥੀਆਂ ਦੇ ਚਰਨਾਂ 'ਤੇ, ਉਹਨਾਂ ਰਾਗੀਆਂ ਦੇ, ਉਹਨਾਂ ਢਾਡੀਆਂ ਦੇ, ਉਹਨਾਂ ਸੰਤਾਂ ਦੇ ਚਰਨਾਂ 'ਤੇ ਨਮਸਕਾਰ ਹੈ ਜਿਹੜੇ ਵਹਿਮਾਂ ਭਰਮਾਂ 'ਚੋਂ ਕੱਢਦੇ ਨੇ। ਕਿਸੇ ਕਿਸੇ ਪਿੰਡ ਵਿੱਚ, ਕਿਸੇ ਕਿਸੇ ਸ਼ਹਿਰ ਵਿੱਚ ਕਿਤੇ ਕਿਤੇ ਰੱਬ ਦੇ ਪਿਆਰੇ ਹੁੰਦੇ ਆ ਜਿਹੜੇ ਗੁਰਮਤ ਨਾਲ ਜੋੜਦੇ ਆ। ਨਹੀਂ ਤਾਂ ਵੇਖਿਆ ਜਾਏ ਤਾਂ 95% ਮਨਮਤ ਦਾ ਹੀ ਜੋੜ ਹੈ। ਸੋ ਇਹ ਚਾਰ ਪੈਰ ਧਰਮ ਦੇ ਆਪਾਂ ਮਜ਼ਬੂਤ ਕਰ ਲਈਏ ਫਿਰ ਜੈ ਜੈਕਾਰ ਹੈ, ਫਿਰ ਚੜ੍ਹਦੀ ਕਲਾ, ਫਿਰ ਨਹੀਂ ਆਪਾਂ ਮਾਰ ਖਾ ਸਕਦੇ। ਸੋ ਸਾਧ ਸੰਗਤ ਆਓ, ਆਪਣੀ ਵਿਚਾਰ ਚੱਲ ਰਹੀ ਸੀ। ਰਾਜਾ ਜਨਕ ਕਹਿੰਦਾ ਮੈਨੂੰ ਗਿਆਨ ਕੋਈ ਕਰਾਵੇ, ਇੱਕ ਪੈਰ 'ਚ ਰਕਾਬ 'ਚ ਪੈਰ ਰੱਖੂੰਗਾ, ਛਾਲ ਮਾਰ ਕੇ ਦੂਜੀ ਰਕਾਬ 'ਚ ਪਹੁੰਚਣ ਤੋਂ ਪਹਿਲਾਂ ਪਹਿਲਾਂ ਜਿਹੜਾ ਗਿਆਨ ਕਰਾਏਗਾ ਉਹਨੂੰ ਮੈਂ ਆਪਣਾ ਗੁਰੂ ਮੰਨ ਲੈਣਾ। ਫੈਸਲਾ ਹੋ ਗਿਆ। ਕਈ ਉੱਠੇ ਫਿਰ ਗੁਰੂ ਬਣਨ ਵਾਸਤੇ, 9 ਆ ਗਏ। ਲਓ ਭਾਈ ਪ੍ਰੇਮੀਓ, ਜੇ ਨਾ ਗੁਰੂ ਬਣ ਸਕੇ ਫਿਰ? ਕਹਿਣ ਲੱਗੇ ਨਾ ਜੀ ਨਾ, ਕਿਰਪਾ ਕਰੋ ਅਸੀਂ ਗੁਰੂ ਬਣਾਂਗੇ ਤੁਹਾਡੇ। ਮੈਂ ਬੇਨਤੀ ਕੀਤੀ ਸੀ ਲਾਲਚ, ਪਖੰਡ ਦੇ ਦੋ ਪਹੀਏ ਨੇ, ਇੱਕ ਹੈ ਡਰ, ਇੱਕ ਹੈ ਲਾਲਚ ਅਤੇ ਦੂਜਾ ਹੈ ਡਰ। ਇੱਕ ਹੈ ਲਾਲਚ ਅਤੇ ਦੂਜਾ ਹੈ ਡਰ। ਜਾਂ ਤਾਂ ਬੰਦਾ ਲਾਲਚ ਕਰਕੇ ਫਸ ਜਾਂਦਾ ਅਤੇ ਜਾਂ ਫਿਰ ਡਰਦਾ ਮਾਰਾ ਵਿਚਾਰਾ ਦੀਵੇ ਜਗਾਉਂਦਾ ਫਿਰਦਾ। ਪਰ ਮਹਾਰਾਜ ਕਹਿੰਦੇ ਤੂੰ ਡਰ ਨਾ, ਆਪਣੇ ਮਨ 'ਚ ਵਹਿਮ ਨਾ ਰੱਖ, ਆਪਣੇ ਮਨ ਵਿੱਚ ਭਰਮ ਨਾ ਰੱਖ। ਮਾਰਨ ਵਾਲਾ ਵੀ ਉਹ ਹੈ, ਜਿਹਾ ਚੀਰੀ ਲਿਖਿਆ ਤਿਹਾ ਹੁਕਮ ਕਮਾਹੇ, ਘੱਲੇ ਆਵੇ ਨਾਨਕਾ ਸੱਦੇ ਉੱਠੀ ਜਾਹੇ। ਉਹ ਸੱਦਣ ਵਾਲਾ ਉਹ ਹੈ, ਪੀਰ ਨਹੀਂ ਤੈਨੂੰ ਭੇਜ ਸਕਦਾ ਕਿਤੇ, ਇਹ ਵਹਿਮ ਨਾ ਰੱਖ ਮਨ 'ਚ। ਮਹਾਰਾਜ ਨੇ ਕਿਰਪਾ ਕਰਨੀ। ਸਾਧ ਸੰਗਤ ਜੀ, ਲਾਲਚ ਆ ਗਿਆ ਮਨ ਵਿੱਚ, ਕਹਿੰਦੇ ਅਸੀਂ ਗੁਰੂ ਧਾਰਨ ਬਣਾਂਗੇ। ਸਾਰਿਆਂ ਨੂੰ ਯਤਨ ਕੀਤਾ, ਗੁਰੂ ਕੋਈ ਵੀ ਨਹੀਂ ਗਿਆਨ ਨਹੀਂ ਕਰਾ ਸਕਿਆ। ਨੌ ਦੇ ਨੌ ਕੈਦ ਕਰ ਲਏ, ਰਾਜਾ ਰਕਾਬ 'ਚ ਪੈਰ ਰੱਖਿਆ ਕਰੇ, ਜਦੋਂ ਮਾਰਿਆ ਕਰੇ ਛਾਲ, ਦੂਜੀ ਰਕਾਬ 'ਚ ਪੌਰ ਪੈਰ ਪਹੁੰਚਣ ਤੋਂ ਪਹਿਲਾਂ ਪਹਿਲਾਂ ਐਡੀ ਛੇਤੀ ਕਿਹੜਾ ਗਿਆਨ ਕਰਾ ਦੇ। ਗਿਆਨ ਕਰਦਿਆਂ ਕਰਦਿਆਂ ਤਾਂ ਬੜਾ ਬੜਾ ਟਾਈਮ ਲੰਘ ਜਾਂਦਾ ਹੈ, 12-12 ਸਾਲ ਰਹੀਏ ਸੰਤਾਂ ਦੀ ਟੋਲੀ, ਫਿਰ ਜਾ ਕੇ ਆਉਂਦੀ ਹੈ ਸਾਧੂਆਂ ਦੀ ਬੋਲੀ, ਫਿਰ ਗਿਆਨ ਆਉਂਦਾ, ਮਾੜੀ ਮੋਟੀ ਬੋਲੀ ਫਿਰ ਸਿੱਖੀ ਜਾਂਦੀ, ਐਵੇਂ ਤਾਂ ਨਹੀਂ ਪਤਾ ਲੱਗ ਜਾਂਦਾ। 2-4 ਦਿਨਾਂ ਦੇ ਵਿੱਚ ਗੇੜੇ ਮਾਰ ਕੇ ਬਸ ਬਣ ਗਏ, ਐਡੀ ਛੇਤੀ ਨਹੀਂ ਭਾਈ, ਇਹ ਤਾਂ ਮਿਹਨਤ ਕਰਨੀ ਪੈਂਦੀ ਹੈ। ਕਿਵੇਂ ਰੰਗ ਚੜਦਾ ਚੜਦਾ ਚੜ ਜਾਂਦਾ, ਚੜਦਾ ਚੜਦਾ ਚੜ ਜਾਂਦਾ, ਰੰਗ ਚੜਦਾ ਵਾਹਿਗੁਰੂ ਚੜਦਾ ਚੜਦਾ, ਜੇ ਚੱਲ ਕੇ ਸੰਗਤ ਵਿੱਚ ਆਈਏ, ਰੰਗ ਚੜਦਾ ਚੜਦਾ, ਰੰਗ ਚੜਦਾ ਚੜਦਾ ਚੜ ਜਾਂਦਾ, ਚੜਦਾ 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 ਚੜ ਬਚਨ ਕਮਾਈਏ, ਪਿਆਰਿਆਂ ਦੇ ਬਚਨ ਕਮਾਈਏ, ਬਈ ਰੰਗ ਚੜਦਾ 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 ਚੜ ਜਾਂਦਾ, ਬੋਲੋ ਜੇ ਗੁਰ ਚਰਨੀ ਚਿਤ ਲਾਈਏ, ਚੱਲ ਕੇ ਸੰਗਤ ਵਿੱਚ ਆਈਏ, ਸੰਤਾਂ ਦੇ ਬਚਨ ਓ ਸੰਤਾਂ ਦੇ ਬਚਨ ਕਮਾਈਏ, ਰੰਗ ਚੜਦਾ 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 ਚੜ ਜਾਂਦਾ, ਰੰਗ ਚੜਦਾ ਨਾਮ ਵਾਲਾ ਗੂੜਾ, ਭਾਗਾਂ ਵਾਲੇ ਬੰਦਿਆਂ ਨੂੰ, ਬੋਲੋ ਬੋਲੋ ਭੈਣਾ, ਰੰਗ ਚੜਦਾ ਨਾਮ ਵਾਲਾ, ਉਹ ਮੁਖੜਾ ਨਹੀਂ ਮੋੜਦੇ, ਜਿਹੜੇ ਰੰਗੇ ਜਾਂਦੇ ਨੇ ਨਾ ਕਦੇ ਮੁਖੜਾ ਨਹੀਂ ਮੋੜਦੇ, ਰੱਤੇ ਨੇ ਸਹੀ ਜਿਹੜੇ ਮੁਖੜਾ ਨਹੀਂ ਮੋੜਦੇ, ਰੱਤੇ ਨੇ ਸਹੀ ਜਿਹੜੇ ਉਖੜਾ ਨਹੀਂ, ਵਾਹ 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 ਰੱਤੇ ਨੇ ਸਹੀ ਜਿਹੜੇ ਰੱਤੇ ਨੇ ਸਹੀ ਜਿਹੜੇ ਮੁਖੜਾ ਨਹੀਂ ਮੋੜਦੇ ਰੱਤੇ ਨੇ ਸਹੀ ਮੁਖੜਾ ਨਹੀਂ ਮੋੜਦੇ ਰੱਤੇ ਨੇ ਸਹੀ ਜਿਹੜੇ ਜਿਹੜੇ ਰੱਤੇ ਹੋਏ ਨੇ ਜਿਹੜੇ ਜੁੜੇ ਨੇ ਕਿਧਰੇ ਮੁਖੜਾ ਨਹੀਂ ਮੋੜਦੇ ਜਿੰਨਾ ਮਰਜ਼ੀ ਰੋਕ ਲਓ ਜਿੰਨਾ ਮਰਜ਼ੀ ਮੋੜ ਲਓ ਉਹਨਾਂ ਨੂੰ ਜਿੰਨਾ ਮਰਜ਼ੀ ਕਹੀ ਜਾਓ ਨਹੀਂ ਜਾਣਾ ਕਿਉਂ ਨਹੀਂ ਜਾਣਾ ਦੁਨੀਆ ਛੱਡ ਦੇਣਗੇ ਇਹ ਰਾਹ ਨਹੀਂ ਛੱਡ ਸਕਦੇ ਲੋਕ ਕਹਿੰਦੇ ਲੈ ਕਮਲੇ ਹੋਏ ਫਿਰਦੇ ਇਹ ਤੇ ਐਵੇਂ ਘਰ ਬਾਰ ਛੱਡੀ ਫਿਰਦੇ ਕੋਈ ਪਰਵਾਹ ਨਹੀਂ ਦੁਨੀਆ ਜੋ ਮਰਜ਼ੀ ਕਹੀ ਜਾਵੇ ਮਰਦਾਨਾ ਕਹਿੰਦਾ ਹੁੰਦਾ ਸੀ ਮਹਾਰਾਜ ਦੁਨੀਆ ਬੜਾ ਕੁਝ ਕਹਿੰਦੀ ਚੱਟ ਕਿੱਥੇ ਗੁਜ਼ਾਰਾਂ ਜੀ ਮਾਲਕਾ ਦੁਨੀਆ ਟਿਕਣ ਨਾ ਦੇਵੇ ਕਿੱਥੇ ਗੁਜ਼ਾਰਾਂ ਜੀ ਮਾਲਕਾ ਦੁਨੀਆ ਟਿਕਣ ਨਾ ਦੇਵੇ ਮਾਲਕਾ ਦੁਨੀਆ ਟਿਕਣ ਨਾ ਦੇਵੇ ਚੱਟ ਕਿੱਥੇ ਗੁਜ਼ਾਰਾਂ ਜੀ ਮਰਦਾਨਿਆ ਦੁਨੀਆ ਵੱਲ ਨਾ ਵੇਖਿਆ ਕਰ ਨਾ ਨਾ ਮਰਦਾਨਿਆ ਨਾ ਭਾਈ ਵੱਡਾ ਹੌਸਲਾ ਚਾਹੀਦਾ ਧਾਰਨਾ ਹੈ ਪੱਥਰ ਖਾ ਖਾ ਕੇ ਗਾਲਾਂ ਲੈ ਕੇ ਆਪਾਂ ਫੇਰ ਵੀ ਦੁਨੀਆ ਨੂੰ ਤੂੰ ਤਾਂ ਛੱਡ ਦੁਨੀਆ ਦਾ ਖਹਿੜਾ ਹੋ ਫਕੀਰ ਓਏ ਮਨਾ ਛੱਡ ਦੁਨੀਆ ਦਾ ਖਹਿੜਾ ਹੋ ਫਕੀਰ ਓਏ ਮਨਾ ਖਹਿੜਾ ਦੁਨੀਆ ਦਾ ਖੈੜਾ ਹੋ ਫਕੀਰ ਓਏ ਮਨਾ ਛੱਡ ਦੁਨੀਆ ਦਾ ਖੈੜਾ ਹੋ ਫਕੀਰ ਓਏ ਮਨਾ ਨਾ ਨਾ ਮਰਦਾਨਿਆ ਨਾ ਭਾਈ ਵੱਡਾ ਹੌਸਲਾ ਚਾਹੀਦਾ ਧਾਰਨਾ ਹੈ ਪੱਥਰ ਖਾ ਖਾ ਕੇ ਗਾਲਾਂ ਲੈ ਕੇ ਆਪਾਂ ਫੇਰ ਵੀ ਦੁਨੀਆ ਨੂੰ ਤੂੰ ਤਾਂ ਛੱਡ ਦੁਨੀਆ ਦਾ ਖੈੜਾ ਹੋ ਫਕੀਰ ਓਏ ਮਨਾ ਛੱਡ ਦੁਨੀਆ ਦਾ ਖੈੜਾ ਹੋ ਫਕੀਰ ਓਏ ਮਨਾ ਖੈੜਾ ਦੁਨੀਆ ਦਾ ਖੈੜਾ ਹੋ ਫਕੀਰ ਓਏ ਮਨਾ ਛੱਡ ਦੁਨੀਆ ਦਾ ਖੈੜਾ ਹੋ ਫਕੀਰ ਓਏ ਮਨਾ ਵਾਹ ਵਾਹਿਗੁਰੂ। ਉਹ ਦੁਨੀਆ ਦਾ ਖਹਿੜਾ ਛੱਡ ਦੇ, ਫਕੀਰੀ ਧਾਰਨ ਕਰ ਲੈ, ਦੁਨੀਆ ਜੋ ਮਰਜ਼ੀ ਕਹੀ ਜਾਵੇ, ਦਰ ਦਰ ਜਾ ਕੇ ਭਿਖਿਆ ਮੰਗਣੀ, ਬੋਲ ਕਬੋਲ ਵੀ ਸਹਿਣਾ। ਦੁਨੀਆ ਜੋ ਮਰਜ਼ੀ ਕਹੀ ਜਾਵੇ, ਕਿਸੇ ਦੀ ਪਰਵਾਹ ਨਾ ਕਰੀ, ਰੱਬ ਦੇ ਪਿਆਰੇ ਨਹੀਂ ਕਰਦੇ। ਮੋੜਿਆਂ ਨਹੀਂ ਮੁੜਦੇ, ਮੋੜਿਆਂ ਨਹੀਂ ਮੁੜਦੇ, ਵਾਹਿਗੁਰੂ। ਜਿੰਨਾ ਹੋਣਾ ਸਾਗਰੋਂ ਪਾਰ, ਮੋੜਿਆ ਨਹੀਂ ਮੁੜਦੇ, ਜਿੰਨਾ ਹੋਣਾ ਸਾਗਰੋਂ ਪਾਰ, ਮੋੜਿਆ ਨਹੀਂ ਮੁੜਦੇ,
ਹੋਣਾ ਸਾਗਰੋਂ ਪਾਰ, ਮੋੜਿਆ ਨਹੀਂ ਮੁੜਦੇ,
ਵਾਹਿਗੁਰੂ
ਨਹੀਂ ਮੁੜਦੇ, ਜਿੰਨਾ ਹੋਣਾ ਸਾਗਰੋਂ ਪਾਰ,
ਮੋੜਿਆ
ਨਹੀਂ ਮੁੜਦੇ,
ਜਿੰਨਾ ਹੋਣਾ ਸਾਗਰੋਂ ਪਾਰ, ਮੋੜਿਆ ਨਹੀਂ ਮੁੜਦੇ, ਜਿੰਨਾ ਹੋਣਾ ਸਾਗਰੋਂ ਪਾਰ, ਮੋੜਿਆ ਨਹੀਂ ਮੁੜਦੇ, ਜਿੰਨਾ ਨੇ ਹੋਣਾ ਸਾਗਰੋਂ ਪਾਰ, ਮੋੜਿਆ ਨਹੀਂ ਮੁੜਦੇ, ਜਿੰਨਾ ਹੋਣਾ ਸਾਗਰੋਂ ਪਾਰ, ਮੋੜਿਆ ਨਹੀਂ ਮੁੜਦੇ, ਜਿੰਨਾ ਨੇ ਜਿੰਨਾ ਹੋਣਾ ਹੋਣਾ ਸਾਗਰੋਂ ਪਾਰ, ਮੋੜਿਆ ਨਹੀਂ ਮੁੜਦੇ, ਜਿੰਨਾ ਹੋਣਾ ਸਾਗਰੋਂ ਪਾਰ, ਮੋੜਿਆ ਨਹੀਂ ਮੁੜਦੇ,
ਹੋਣਾ ਸਾਗਰੋਂ ਪਾਰ, ਮੋੜਿਆ ਨਹੀਂ ਮੁੜਦੇ,
ਜਿੰਨਾ ਨੇ ਹੋਣਾ ਸਾਗਰੋਂ ਪਾਰ,
ਮੋੜਿਆ ਨਹੀਂ ਮੁੜਦੇ,
ਜਿੰਨਾ ਹੋਣਾ ਸਾਗਰੋਂ ਪਾਰ, ਜਿੰਨਾ ਨੇ ਹੋਣਾ ਸਾਗਰੋਂ ਪਾਰ, ਮੋੜਿਆ ਨਹੀਂ ਮੁੜਦੇ। ਉਹ ਜਿਹੜੇ ਪੱਕੇ ਨੇ, ਦੁਨੀਆ ਜੋ ਮਰਜ਼ੀ ਕਹੀ ਜਾਏ, ਉਹ ਕਦੇ ਕਿਸੇ ਦੀ ਪਰਵਾਹ ਨਹੀਂ ਕਰਦੇ। ਲੋਕ ਕਹਿੰਦੇ ਵੀ ਬੜਾ ਕੁਛ ਹੈ, ਬੜਾ ਕੁਝ ਬੋਲਦੇ ਨੇ। ਸਾਧ ਸੰਗਤ ਜੀ, ਕੋਈ ਜਣਾ ਤੁਰ ਪਵੇ ਉਪਰਾਲਾ ਕਰੇ, ਕੋਈ ਦੀਵਾਨਾਂ ਦਾ ਹੀ ਉਪਰਾਲਾ ਕਰੇ, ਤਾਂ ਵੀ ਬਸ ਹਰ ਕੋਈ ਇਹੀ, ਲਓ ਜੀ ਇਹਨਾਂ ਨੇ ਤਾਂ ਖਾਣ ਦਾ ਵਸੀਲਾ ਬਣਾਇਆ, ਹੋਰ ਕੋਈ ਕੰਮ ਹੀ ਨਹੀਂ, ਖਾਣ ਦਾ ਵਸੀਲਾ, ਬੜੀਆਂ ਗੱਲਾਂ ਕਰਦੇ ਨੇ। ਪਰ ਸਾਧ ਸਿੰਘ ਜਿਹੜੇ ਪੱਕੇ ਆ, ਉਹ ਕਦੇ ਦੁਨੀਆ ਦੀ ਪਰਵਾਹ ਨਹੀਂ ਕਰਦੇ, ਤੁਰੇ ਰਹਿੰਦੇ ਨੇ, ਚੱਲਦੇ ਰਹਿੰਦੇ ਨੇ, ਚੱਲਦੇ ਚੱਲਦੇ ਫਿਰ ਆਪਣੀ ਮੰਜ਼ਿਲ 'ਤੇ ਇੱਕ ਦਿਨ ਪਹੁੰਚਦੇ ਵੀ ਹੈ। ਸੋ ਸਾਧ ਸਿੰਘ ਦੁਨੀਆ ਦਾ ਖਹਿੜਾ ਛੱਡ ਕੇ, ਗੱਲ ਚੱਲੀ ਸੀ ਲਾਲਚ, ਲਾਲਚ ਨਾ ਹੋਵੇ ਮਹਾਰਾਜ ਦੇ ਅੰਦਰ ਭਾਵਨਾ ਨਹੀਂ, ਮਹਾਰਾਜ ਕਰੋ ਕਿਰਪਾ, ਰਹਿਮਤ ਕਰ ਦਿਓ। ਸਾਧ ਸਿੰਘ ਜੀ, ਕਿਸੇ ਲਾਲਚ ਕਰਕੇ ਨਹੀਂ ਆਪਾਂ ਗੁਰੂ ਚਰਨਾਂ ਨਾਲ ਜੁੜਨਾ। ਚਲੋ ਮਹਾਰਾਜ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਹੋ ਸਕਦੀ, ਕਈ ਕੀ ਕਰਦੇ, ਲਓ ਜੀ ਮੈਂ ਸੁੱਖਣਾ ਸੁੱਖਾਂਗਾ, ਸੱਚੇ ਪਾਤਸ਼ਾਹ ਮੈਨੂੰ ਨੌਕਰੀ ਮਿਲ ਜੇ ਮੈਂ ਤੇਰਾ ਅਖੰਡ ਪਾਠ ਕਰਾਊਂ। ਆਮ ਕਈ ਕਹਿੰਦੇ ਨੇ, ਮੈਨੂੰ ਨੌਕਰੀ ਮਿਲ ਜੇ ਮੈਂ ਤੇਰਾ ਅਖੰਡ ਪਾਠ ਕਰਾਊਂ। ਰਿਸ਼ਵਤਖੋਰ ਮੰਤਰੀ ਹੈ ਗੁਰੂ, ਉਹ ਰਿਸ਼ਵਤ ਲੈ ਕੇ ਕੰਮ ਕਰਦਾ, ਰੁਮਾਲਾ ਲੈ ਕੇ ਹੀ ਕੰਮ ਕਰਦਾ ਗੁਰੂ, ਉਹ ਤੇਰੀ ਦੇਗ ਲੈ ਕੇ ਹੀ ਕੰਮ ਕਰਦਾ। ਇਹ ਤਾਂ ਆਮ ਲੋਕਾਂ ਦਾ ਕੰਮ ਹੈ ਕਿ ਪੈਸੇ ਦਿਓ ਅਤੇ ਕੰਮ ਕਰਾ ਲਓ, ਰਿਸ਼ਵਤ ਦੇ ਦਿਓ ਅਤੇ ਮੁੰਡੇ ਨੂੰ ਪਾਸ, ਰਿਸ਼ਵਤ ਦੇ ਦਿਓ ਅਤੇ ਨੌਕਰੀ ਲਵਾ ਲਓ, ਇਹ ਰਿਸ਼ਵਤਾਂ ਚੱਲਦੀਆਂ। ਪਰ ਗੁਰੂ ਨੂੰ ਆਪਾਂ ਇਹੀ ਕੰਮ ਆਪਾਂ ਗੁਰੂ ਨਾਲ ਕਰਦੇ ਹਾਂ, ਖੰਡ ਪਾਠ ਕਰਾਓ ਅਤੇ ਮੁੰਡੇ ਨੂੰ ਨੌਕਰੀ ਮਿਲ ਜੂ। ਨਹੀਂ ਨਹੀਂ, ਖੰਡ ਪਾਠ ਸਾਹਿਬ ਕਰਾਓ, ਸੁਖਣਾ ਨਹੀਂ ਅਰਦਾਸ, ਮਹਾਰਾਜ ਮੇਰੇ 'ਤੇ ਕਿਰਪਾ ਕਰੋ, ਅਖੰਡ ਪਾਠ ਸਾਹਿਬ ਕਰਾ ਕੇ ਅਰਦਾਸ ਬੇਨਤੀ ਕਰੋ, ਉਹ ਗੱਲ ਵੱਖ ਹੈ। ਪਰ ਅਸੀਂ ਕੀ ਕਰਦੇ ਹਾਂ, ਕਰਦੇ ਹਾਂ ਵਪਾਰ, ਤੂੰ ਪਹਿਲਾਂ ਮੇਰਾ ਕੰਮ ਕਰ ਫਿਰ ਮੈਂ ਤੇਰਾ ਕੰਮ ਕਰੂੰ, ਤੂੰ ਮੈਨੂੰ ਨੌਕਰੀ ਦੇ ਅਤੇ ਤਨਖਾਹ ਆਏਗੀ ਫਿਰ ਮੈਂ ਅਖੰਡ ਪਾਠ ਕਰਾਵਾਂਗਾ। ਐਸਾ ਨਹੀਂ, ਆਪਣੀ ਸੇਵਾ ਵਿੱਚ ਲੱਗੇ ਰਹੋ, ਮੰਗਣ ਦੀ ਤਾਂ ਲੋੜ ਹੀ ਨਹੀਂ, ਮਹਾਰਾਜ ਨੇ ਆਪੇ ਕਿਰਪਾ ਕਰ ਦੇ। ਇੱਕ ਤਿਲ ਨਹੀਂ ਪੰਨਾ ਕਾਲੇ, ਉਹ ਤਾਂ ਇੱਕ ਤਿਲ ਜਿੰਨੀ ਘਾਲਣਾ ਵੀ ਤੇਰੀ ਬਿਰਥੀ ਨਹੀਂ ਜਾਣ ਦੇਣਗੇ। ਤੂੰ ਮਹਾਰਾਜ ਦੇ ਚਰਨਾਂ ਨਾਲ ਜੁੜ ਜਾ, ਆਪ ਸੇਵਾ ਕਰਦਾ ਰਹੇ ਕਰਦਾ ਰਹੇ ਕਰਦਾ ਰਹੇ, ਮਹਾਰਾਜ ਜ਼ਰੂਰ ਕਿਰਪਾ ਕਰਨਗੇ, ਜ਼ਰੂਰ ਬਖਸ਼ਿਸ਼ ਕਰਨਗੇ। ਸੋ ਸਾਧ ਸੰਗਤ, ਆਪਾਂ ਰੱਖਦੇ ਹਾਂ ਮੰਗ, ਆਪਾਂ ਕਰਦੇ ਗੁਰੂ ਨਾਲ ਪਿਆਰ ਨਹੀਂ ਕਰਦੇ, ਆਪਾਂ ਤਾਂ ਗੁਰੂ ਨਾਲ ਵਪਾਰ ਕਰਦੇ ਹਾਂ ਵਪਾਰ, ਪਰ ਵਪਾਰ ਨਾਲ ਨਹੀਂ ਗੱਲ ਨਹੀਂ ਬਣੇਗੀ, ਪਿਆਰ ਦੁਨੀਆ ਨਾਲ ਵੀ ਵਪਾਰ ਕਰਦੇ ਹਾਂ, ਗੁਰੂ ਨਾਲ ਵੀ ਵਪਾਰ ਕਰਦੇ। ਮਹਾਰਾਜ ਇੰਝ ਕਿਰਪਾ ਕਰੋ, ਮਤਲਬ ਹਰ ਇੱਕ ਨਾਲ ਕੋਈ ਨਾ ਕੋਈ ਮਤਲਬ ਹੈ, ਬੱਚੇ ਨਾਲ ਮਤਲਬ ਹੈ, ਮੁੰਡਾ ਜੇ ਕਮਾ ਕੇ ਲਿਆਉਂਦਾ ਇਹਦੇ ਵਰਗਾ ਚੰਗਾ ਹੀ ਕੋਈ ਨਹੀਂ, ਉਹੀ 10,000 ਨੂੰਹ ਦੇ ਹੱਥੇ ਰੱਖਣ ਲੱਗ ਜੇ ਕਹਿਣਗੇ ਇਹਦੇ ਵਰਗਾ ਮਾੜਾ ਹੀ ਕੋਈ ਨਹੀਂ, ਕਿੱਧਰ ਗਿਆ ਪਿਆਰ? ਫਿਰ ਇਹ ਤਾਂ ਵਪਾਰ ਹੈ, ਪਿਆਰ ਤਾਂ ਨਾ ਹੋਇਆ। ਜੇ ਉਹੀ ਬੱਚਾ ਕੰਮ ਕਰੇ ਰੋਜ਼ ਖੇਤਾਂ 'ਚ ਕੰਮ ਕਰੇ, ਦੁੱਧ ਮਿਲੇਗਾ, ਉਹੀ ਸਾਰਾ ਦਿਨ ਘਰ ਸੁੱਤਾ ਰਹੇ, ਪਾਣੀ ਵੀ ਨਹੀਂ ਕੋਈ ਪੁੱਛਦਾ, ਫਿਰ ਪਿਆਰ ਉਹਦੇ ਨਾਲ ਥੋੜ੍ਹਾ ਹੈ, ਉਹਦੇ ਕੰਮ ਨਾਲ ਪਿਆਰ ਹੈ, ਕੰਮ ਕਰੇ ਤਾਂ ਜੀ ਜੀ ਕਰਨਗੇ ਸਾਰੇ, ਉਂਝ ਨਹੀਂ ਕੋਈ ਪੁੱਛਦਾ। ਇਸ ਕਰਕੇ ਵਪਾਰ ਹੈ ਕੇਵਲ ਸਾਡੇ ਕੋਲ, ਪਰ ਗੁਰੂ ਨਾਲ ਵੀ ਅਸੀਂ ਵਪਾਰ ਕਰਦੇ ਹਾਂ, ਦੁਨੀਆ ਨਾਲ ਤਾਂ ਮਤਲਬ ਹੈ, ਅਸੀਂ ਗੁਰੂ ਨਾਲ ਵੀ ਮਤਲਬ ਰੱਖੀ ਫਿਰਦੇ, ਪਰ ਮਤਲਬ ਨਹੀਂ, ਮਤਲਬ ਗੁਰੂ ਦੇ ਨਾਲ ਮਤਲਬ ਨਹੀਂ ਰੱਖਣਾ, ਦੁਨੀਆ ਨਾਲ ਮਤਲਬ ਰੱਖਿਆ ਪਰ ਗੁਰੂ ਨਾਲ ਨਹੀਂ। ਸੱਚੇ ਪਾਤਸ਼ਾਹ ਕਿਰਪਾ ਕਰੋ, ਮਤਲਬ ਹੀ ਨਹੀਂ, ਮਤਲਬ ਹੀ ਕੰਮ ਨਹੀਂ ਕਰਨਾ, ਮਤਲਬ ਹੋ ਜਾਏ ਤਾਂ ਠੀਕ ਹੈ, ਨਹੀਂ ਤਾਂ ਅਸੀਂ ਕੀ ਲੈਣਾ, ਮਤਲਬ ਹੋ ਗਿਆ ਪੂਰਾ ਫਿਰ ਬੜਾ ਗੁਰੂ ਹੈ, ਨਹੀਂ ਤਾਂ ਆਪਾਂ ਕਿਆ ਲੈਣਾ। ਬੜੇ ਨੇ ਕਹੀ ਐਸੇ, ਚਾਰ ਕੁ ਦਿਨ ਜਾਣਗੇ, ਅਸੀਂ ਬਾਬਿਆਂ ਕੋਲ ਜਾਣਾ ਅੱਗੇ ਪਿੱਛੇ, ਜਦੋਂ ਵੇਖਿਆ ਵੀ ਲਓ ਜੀ ਗੱਲ ਤਾਂ ਬਣੀ ਨਹੀਂ, ਫਿਰ ਕਾਹਦੇ ਬਾਬੇ ਨੇ, ਬਸ ਇਹ ਕਾਹਦਾ ਪ੍ਰੇਮ ਹੋਇਆ, ਇਹ ਨਹੀਂ, ਇਹ ਤਾਂ ਅਸੀਂ ਵਪਾਰ ਕਰਦੇ ਤਾਂ ਮਤਲਬ ਹੈ। ਮਰ ਤੇ ਕਹਿੰਦੇ ਨੇ ਜਿਹਾ ਬੀਜੈ ਸੋ ਲੋਣਾ ਕਰਮ ਸੰਧੜਾ, ਮਾਨੁਖ ਕੀ ਟੇਕ ਬਿਰਥੀ ਸਭ ਜਾਨ, ਦੇਵਨ ਕੋ ਇੱਕ ਹੈ ਭਗਵਾਨ, ਦੇਣ ਵਾਲਾ ਤੇ ਇੱਕ, ਬੰਦੇ ਦੀ ਟੇਕ ਤੇ ਬਿਰਥੀ ਹੈ, ਬੰਦੇ ਤੇ ਟੇਕ ਰੱਖਣੀ, ਇਹ ਮਹਾਰਾਜ ਬਚਨ ਕਰਦੇ ਨੇ, ਤੂੰ ਕਿਸੇ ਬੰਦੇ ਤੇ ਟੇਕ ਨਾ ਰੱਖ, ਤੂੰ ਉਹਦੇ ਤੇ ਟੇਕ ਰੱਖ, ਦੇਣ ਵਾਲਾ ਆਪੇ ਬਖਸ਼ਿਸ਼ ਕਰੇਗਾ। ਤਿਸ ਸਾਹਿਬ ਕੀ ਟੇਕ ਨਾਨਕ ਮੰਨੇ ਮਾਹੇ, ਜਿਸ ਸਿਮਰਤ ਸੁਖ ਹੋਏ ਸਗਲੇ ਦੁੱਖ ਜਾਹੇ, ਉਹਦੇ ਤੇ ਟੇਕ ਰੱਖ। ਮਾਨੁੱਖ ਕੀ ਟੇਕ ਬਿਰਥੀ ਸਭ ਜਾਨ, ਪਰ ਅਸੀਂ ਟੇਕ ਰੱਖਦੇ ਹਾਂ MLA ਤੇ, ਪਤਾ ਨਹੀਂ ਇਹੀ ਕਿਰਪਾ ਕਰੇਗਾ, MLA ਮੇਰੇ ਮੁੰਡੇ ਨੂੰ ਨੌਕਰੀ ਲਵਾ ਦੂਗਾ, ਉਹਦੇ ਅੱਗੇ ਪਿੱਛੇ ਫਿਰਦੇ ਆ ਬਥੇਰਾ, ਪਰ ਨਹੀਂ, ਜਿੰਨਾ ਅਸੀਂ ਹੋਣਾ ਮਗਰ ਫਿਰਦੇ ਹਾਂ, ਜਿੰਨਾ ਗੁਰੂ ਮਗਰ ਫਿਰੀਏ ਨਾ, ਤੇ ਮਹਾਰਾਜ ਜ਼ਰੂਰ ਕਿਰਪਾ ਕਰ ਦਿੰਦੇ, ਕੋਈ ਨਾ ਕੋਈ ਢੋਅ ਲਾ ਦਿੰਦੇ ਨੇ, ਕੋਈ ਨਾ ਕੋਈ ਐਸੀ ਕਿਰਪਾ ਕਰਦੇ ਨੇ, ਜ਼ਰੂਰ ਬਖਸ਼ਿਸ਼ ਹੋ ਜਾਂਦੀ, ਬੜੀ ਕਿਰਪਾ ਹੁੰਦੀ ਸਤਿਗੁਰਾਂ ਦੀ। ਸੋ ਸਾਧ ਸੰਤ ਲਾਲਚ ਨਹੀਂ, ਲਾਲਚ ਕਰਕੇ ਨਹੀਂ ਜੁੜਨਾ ਆਪਾਂ, ਧਿਆਨ ਦਿਓ। ਧੰਨ ਗੁਰੂ, ਅੱਜ ਸਾਧ ਸੰਗਤ ਜਨਕ ਕਹਿੰਦਾ ਮੈਂ ਗੁਰੂ ਧਾਰਨ ਕਰਨਾ, ਚਲੋ ਗੱਲ ਮੁੱਕੀ, ਨੌ ਆ ਗਏ ਤੇ ਨੌ ਦੇ ਨੌ ਗਿਆਨ ਨਾ ਕਰਾ ਸਕੇ, ਪਹਿਲਾਂ ਤੇ ਹਜ਼ਾਰਾਂ ਆਏ, ਫਿਰ 500 ਰਹਿ ਗਿਆ, ਫਿਰ ਨੌ ਆਏ ਤੇ ਨੌ ਵੀ ਗਿਆਨ ਨਾ ਕਰਾ ਸਕੇ, ਗਿਆਨ ਨਾ ਕਰਾਉਣ ਕਰਕੇ ਉਹਨਾਂ ਨੂੰ ਜੇਲ੍ਹ 'ਚ ਬੰਦ ਕਰਤਾ, ਕਈ ਸਾਲ ਫਿਰ ਰਾਜੇ ਦੀ ਕਚਹਿਰੀ ਨਹੀਂ ਲੱਗੀ, ਇਹੀ ਗੱਲ ਬਸ ਵਾਰ ਵਾਰ ਹੁੰਦੀ ਰਹੀ ਵੀ ਜਿਹੜਾ ਘੋੜੇ ਦੀ ਕਾਠੀ 'ਤੇ ਬਹਿੰਦਿਆਂ ਬਹਿੰਦਿਆਂ ਗਿਆਨ ਕਰਾ ਦੇ, ਮੈਂ ਉਸੇ ਨੂੰ ਗੁਰੂ ਮੰਨਾਂਗਾ, ਐਡੀ ਛੇਤੀ ਗਿਆਨ ਕਰਾਉਣ ਵਾਲਾ ਕਿੱਥੋਂ ਆਵੇ, ਪਰਖ ਹੈ। ਜੇ ਅੱਜ ਕਿਤੇ ਪਰਖ ਹੋਵੇ ਵੀ ਜਿਹੜਾ 3 ਦਿਨ ਰਹੇਗਾ ਵਈ ਨਦੀ ਦੇ ਵਿੱਚ ਅਤੇ ਗੁਰੂ ਉਹਨੂੰ ਮੰਨਾਂਗੇ, ਅਤੇ ਜਿੰਨੇ ਅੱਜ ਦੇ ਬਣੇ ਫਿਰਦੇ ਨੇ ਇਹਨਾਂ 'ਚ ਕੋਈ ਵੀ ਨਹੀਂ ਨਿਤਰਨਾ, ਵੀ ਗੁਰੂ ਨਾਨਕ ਤਾਂ ਵਈ ਨਦੀ 'ਚ 3 ਦਿਨ ਰਿਹਾ ਸੀ, ਅਤੇ ਅੱਜ ਪਰਖ ਕਰਕੇ ਵੇਖੇ ਕੋਈ, ਤਾਂ ਕੋਈ ਵੀ ਨਹੀਂ ਰਹਿਣਾ, ਸਭ ਟਲ ਜਾਣਗੇ। ਸਾਧ ਸੰਗਤ ਜੀ, ਉੱਥੇ ਕੋਈ ਵੀ ਨਹੀਂ ਖੜੇਗਾ, ਪਰਖ ਹੋਈ, ਕੋਈ ਵੀ ਨਾ ਨਿਤਰਿਆ, ਕਈ ਸਾਲ ਕਚਹਿਰੀ ਨਾ ਲੱਗੀ, ਜਿਹੜੇ 9 ਬੰਦ ਸਨ ਨਾ 9, ਉਹਨਾਂ ਦੇ ਵਿੱਚੋਂ ਇੱਕ ਮੁਨੀ ਦਾ ਪੁੱਤਰ ਸੀ ਜਿਹਦਾ ਨਾਮ ਸੀ ਅਸ਼ਟਾਵਕਰ। ਉਹ ਆਪਣੀ ਮਾਂ ਨੂੰ ਪੁੱਛਦਾ ਹੈ, ਮਾਤਾ ਮੇਰਾ ਪਿਤਾ ਕਿੱਥੇ ਗਿਆ? ਉਹ ਕਹਿ ਦਿਆ ਕਰੇ ਰਾਜੇ ਦੇ ਦਰਬਾਰ 'ਚ ਕਥਾ ਕਰਦਾ ਆ ਜਾਏਗਾ। ਇੱਕ ਦਿਨ ਫਿਰ ਪੁੱਛਿਆ, ਮਾਤਾ ਬਾਪੂ ਕਿੱਥੇ ਹੈ? ਅੱਗੇ ਰਾਜੇ ਦਰਬਾਰ 'ਚ ਕਥਾ ਕਰਦਾ ਆ ਜਾਏਗਾ। ਸਮਾਂ ਲੰਘਦਾ ਗਿਆ, ਜਵਾਨ ਤਕੜਾ ਹੋ ਗਿਆ। ਮਾਤਾ ਇੰਨੇ ਸਾਲ ਹੋ ਗਏ, ਕਥਾ ਮੁੱਕੀ ਹੋਈ ਨਹੀਂ ਅਜੇ ਉਹਦੀ, ਕਿੱਥੇ ਹੈ ਮੇਰਾ ਪਿਤਾ? ਉਹਨੇ ਦੱਸਿਆ, ਪੁੱਤਰ ਤੇਰਾ ਪਿਤਾ ਰਾਜੇ ਦੇ ਦਰਬਾਰ 'ਚ ਕਥਾ ਕਾਹਨੂੰ ਕਰਦਾ? ਉਹ ਤਾਂ ਲਾਲਚ ਦੇ ਵਸ ਵਿੱਚ, ਲਾਲਚ ਵਸ ਹੋ ਕੇ ਨਾ, ਅਤੇ ਰਾਜੇ ਦੇ ਦਰਬਾਰ 'ਚ ਗਿਆ ਸੀ, ਗਿਆਨ ਕਰਾ ਨਹੀਂ ਸਕਿਆ, ਉਹਨੇ ਜੇਲ੍ਹ 'ਚ ਬੰਦ ਕਰਤਾ, ਉੱਥੇ ਸੜਦਾ ਜੇਲ੍ਹ 'ਚ। ਕਹਿਣ ਲੱਗਾ, ਮਾਤਾ ਮੇਰਾ ਪਿਓ ਸੜਦਾ ਜੇਲ੍ਹ ਵਿੱਚ, ਮੈਂ ਬਾਹਰ ਮੌਜਾਂ ਲੈਂਦਾ, ਇਹ ਤਾਂ ਧ੍ਰਿਗ ਹੈ ਮੇਰਾ ਜਿਉਣਾ, ਆਪਣੇ ਪਿਤਾ ਇੰਨਾ ਦੁਖੀ ਮੇਰਾ ਪਿਤਾ, ਮੈਂ ਜਾਵਾਂਗਾ ਰਾਜੇ ਨੂੰ ਗਿਆਨ ਕਰਾਵਾਂਗਾ। ਕਹਿੰਦੀ ਕਮਲਾ ਹੋਇਆ, ਉਹ ਤੂੰ ਆਪਣੇ ਵੱਲ ਵੇਖ ਲੈ, ਉੱਥੇ ਤੇ ਤੂੰ ਤਾਂ ਗ੍ਰੰਥ ਪੜ੍ਹਿਆ ਹੀ ਕੋਈ ਨਹੀਂ, ਅਤੇ ਤੇਰੇ ਪਿਓ ਨੇ ਤਾਂ ਗ੍ਰੰਥ ਲਿਖੇ ਨੇ, ਤੂੰ ਤਾਂ ਅਜੇ ਪੜ੍ਹਿਆ ਹੀ ਕੋਈ ਨਹੀਂ, ਅਤੇ ਤੇਰਾ ਪਿਓ ਤਾਂ ਲਿਖੇ ਨੇ ਉਹਨੇ ਗ੍ਰੰਥ, ਉਹ ਗਿਆਨ ਨਹੀਂ ਕਰਾ ਸਕਿਆ, ਤੂੰ ਗਿਆਨ ਕਿੱਦਾਂ ਕਰਾ ਦੇਂਗਾ? ਕਹਿਣ ਲੱਗਾ, ਮਾਤਾ ਗੱਲ ਗ੍ਰੰਥ ਪੜ੍ਹਨ ਦੀ ਨਹੀਂ ਹੁੰਦੀ, ਗੱਲ ਤਾਂ ਅਨੁਭਵ ਦੀ ਹੈ, ਇਕੱਲੇ ਗ੍ਰੰਥ ਪੜ੍ਹਨ ਨਾਲ ਵੀ ਗੱਲ ਨਹੀਂ ਬਣਦੀ, ਜਿੰਨਾ ਮਰਜ਼ੀ ਪੜ੍ਹ ਲਓ, ਵੇਦ ਕਿਤੇ ਬਥੇਰੇ ਪੜ੍ਹ ਲਏ, ਕਦੇ ਆਪਣੇ ਆਪ ਨੂੰ ਪੜ੍ਹਿਆ ਹੀ ਨਹੀਂ। ਮੰਦਰ ਮਸੀਤੀ ਭੱਜ ਭੱਜ ਵੜਦਾ, ਕਦੇ ਆਪਣੇ ਅੰਦਰ ਤੂੰ ਵੜਿਆ ਹੀ ਨਹੀਂ। ਬੁੱਲੇ ਸ਼ਾਹ ਨੇ ਤੁੜਦੀਆਂ ਫੜਦਾ, ਜਿਹੜਾ ਘਰ ਬੈਠਾ ਉਹਨੂੰ ਫੜਿਆ ਨਹੀਂ। ਬੁੱਲੇ ਸ਼ਾਹ ਜੀ ਕਹਿੰਦੇ ਵੇਦ ਕਿਤੇ ਉਹ ਤਾਂ ਬੜੇ ਪੜ੍ਹ ਲਿਆ, ਆਪਣੇ ਆਪ ਨੂੰ ਵੀ ਪੜ੍ਹ ਲੈ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਆਪਣੇ ਆਪ ਨੂੰ ਵੀ ਪਛਾਣ। ਉਹ ਤੇਰੇ ਪਿਤਾ ਨੇ ਤੇ ਗ੍ਰੰਥ ਲਿਖੇ ਨੇ, ਤੂੰ ਪੜ੍ਹਿਆ ਹੀ ਕੋਈ ਨਹੀਂ। ਮਾਤਾ ਜੀ ਐਸੀ ਗੱਲ ਨਹੀਂ, ਅਨੁਭਵ ਦੀ ਗੱਲ ਹੈ। ਪੜ੍ਹੇ ਦੀ ਕਿਹੜੀ ਗੱਲ? ਮੈਂ ਜਾਵਾਂਗਾ ਰਾਜੇ ਦੇ ਦਰਬਾਰ 'ਚ। ਰਾਜੇ ਕੋਲ ਗਿਆ, ਰਾਜੇ ਨੂੰ ਆਖਿਆ ਜਾ ਕੇ, ਰਾਜਨ ਮੈਂ ਤੁਹਾਨੂੰ ਗਿਆਨ ਕਰਾਵਾਂਗਾ, ਸਵੇਰੇ ਸਭਾ ਲੱਗਣੀ ਚਾਹੀਦੀ ਹੈ, ਸਭਾ। ਰਾਜਾ ਕਹਿੰਦਾ ਕਮਾਲ, ਇੰਨੇ ਸਾਲ ਹੋ ਗਏ ਕੋਈ ਨਹੀਂ ਆਇਆ ਗਿਆਨ ਕਰਾਉਣ, ਤੂੰ ਗਿਆਨ ਕਰਾਏਗਾ? ਕਹਿੰਦਾ ਹਾਂਜੀ ਕਰਾਵਾਂਗਾ। ਚਲੋ ਜੀ, ਸਵੇਰ ਹੋ ਗਈ, ਦਰਬਾਰ ਲੱਗ ਗਿਆ, ਬੜੇ ਬੜੇ ਪੰਡਿਤ ਆਏ। ਕਹਿੰਦੇ ਇਹੋ ਜਿਹਾ ਕਿਹੜਾ ਆਉਣਾ ਜਿਹੜਾ ਗਿਆਨ ਕਰਾਉਣ ਵਾਸਤੇ ਮੰਨ ਗਿਆ? ਜਾਣ ਕੇ ਮਰੇਗਾ, ਜੇਲ੍ਹ 'ਚ ਸੜੇਗਾ, ਕਿਹੜਾ ਗਿਆਨ ਕਰਾ ਲੂ ਇੰਨੇ ਟਾਈਮ 'ਚ? ਸਭਾ ਲੱਗੀ ਹੋਈ, ਸਾਰੇ ਪੰਡਿਤ ਆਲੇ ਦੁਆਲੇ ਬੈਠੇ, ਅਸ਼ਟਾ ਬੱਕਰ ਜੀ ਵਿਚਾਲਿਓ ਤੁਰੇ ਆਉਣ, ਅਤੇ ਸਾਰੇ ਪੰਡਿਤ ਵੇਖ ਕੇ ਹੱਸ ਪਏ, ਉੱਚੀ ਉੱਚੀ ਹੱਸਣ ਲੱਗ ਗਏ ਵੇਖ ਕੇ। ਕਿਉਂ? ਕਹਿੰਦੇ ਲੈ ਇਹ ਗਿਆਨ ਕਰਾਏਗਾ, ਤੁਰਦਾ ਕਿਸੇ ਪਾਸੇ ਹੋਰ ਹੈ, ਜਾਂਦਾ ਕਿਸੇ ਪਾਸੇ ਹੋਰ ਹੈ। ਕਿਉਂ? ਉਹਦੇ ਸਰੀਰ ਵਿੱਚ 8 ਵਿੰਗ ਪੈਂਦੇ ਸੀ, 8 ਵਲ। ਜੇ ਕਿਸੇ ਬੰਦੇ ਦੇ ਸਰੀਰ 'ਚ ਇੱਕ ਵਲ ਪੈਂਦਾ ਹੋਵੇ, ਵੇਖੋ ਕਿੰਨਾ ਕੋਝਾ ਜਾਫਦਾ, ਕਿਹੋ ਜਿਹਾ ਲੱਗਦਾ ਇੱਕ ਵਲ। ਅਤੇ ਜਿਹਦੇ ਸਰੀਰ 'ਚ 8 ਵਲ ਪੈਂਦੇ, ਉਹਨੂੰ ਲੱਗਦਾ ਕਿਹੋ ਜਿਹਾ ਹੋਏਗਾ, ਲੋਕ ਹੱਸ ਪਏ ਵੇਖ ਕੇ। ਕਹਿੰਦੇ ਇਹ ਗਿਆਨ ਕਰਾਊ? ਉਹਦਾ ਨਾਂ ਹੀ ਅਸ਼ਟਾ ਬੱਕਰ ਤਾਂ ਸੀ, ਅਸ਼ਟ ਨਾਮ ਹੈ 8 ਦਾ, ਬੱਕਰ ਨਾਮ ਹੈ ਵਲ ਦਾ, 8 ਵਲਾਂ ਵਾਲਾ ਅਸ਼ਟਾ ਬੱਕਰ ਨਾਮ ਹੀ ਉਹਦਾ ਤਾਂ ਸੀ ਅਸ਼ਟਾ ਬੱਕਰ। ਜਦੋਂ ਅਸ਼ਟਾ ਬੱਕਰ ਆਇਆ, ਸਾਰੇ ਵੇਖ ਕੇ ਹੱਸ ਪਏ। ਆਉਣ ਸਾਰ ਹੀ ਰਾਜੇ ਨੂੰ ਆਖਿਆ, ਗੱਲ ਸੁਣ, ਮੈਂ ਤੇ ਤੈਨੂੰ ਆਖਿਆ ਸੀ ਰਾਜਿਆਂ ਦੀ ਸਭਾ ਲਾਈ, ਤੂੰ ਸਾਰੇ ਚਮਿਆਰ ਇਕੱਠੇ ਕੀਤੇ ਨੇ। ਆਖੋ ਸਤਨਾਮ। ਚਮਿਆਰ, ਹੁਣ ਚਮਿਆਰ ਦਾ ਅਰਥ ਪਤਾ ਕੀ ਹੈ? ਚੰਮ ਜਮਾ ਯਾਰ, ਜਿਹਦੀ ਯਾਰੀ ਚੰਮ ਨਾਲ ਹੋਵੇ ਉਹ ਹੁੰਦਾ ਚਮਿਆਰ। ਹੁਣ ਆਪਣੇ ਮਨਾਂ ਝਾਤੀ ਮਾਰਿਓ, ਆਪਾਂ ਕੌਣ? ਆਖੋ ਸਤਨਾਮ। ਕਈ ਕਹਿੰਦੇ ਨੇ, ਕਈ ਆਮ ਨਹੀਂ ਕਹਿਣਗੇ, ਉਹ ਇਹ ਚਮਿਆਰਾ, ਅਤੇ ਉਹਨੂੰ ਪੁੱਛੇ ਵੀ ਤੂੰ ਕੌਣ ਹੈ, ਤੂੰ ਹੀ ਯਾਰੀ ਚੰਮ ਨਾਲ ਨਹੀਂ ਪਾਉਂਦਾ? ਆਪਾਂ ਵੀ ਚੰਮ ਵੇਖ ਕੇ ਯਾਰੀ ਪਾਉਂਦੇ ਹਾਂ, ਆਪਣਾ ਹਾਲ ਕੀ ਹੈ? ਕਿਹੜੀ ਕਿਹੜੀ ਲਿਸਟ 'ਚ ਸ਼ਾਮਿਲ ਹੋਏ ਫਿਰ ਆਪਾਂ? ਇਹ ਜਾਤ ਕੋਈ ਨਹੀਂ ਹੈ ਜਿਹੜੀ ਆਪਾਂ ਕਹੀ ਜਾਂਦੇ ਹਾਂ। ਕਈ ਕਹਿੰਦੇ ਨੇ ਕਈਆਂ ਜਾਤਾਂ ਬਣਾਈਆਂ ਨੇ, ਨਹੀਂ ਨਹੀਂ, ਕੋਈ ਚਮਿਆਰ ਨਹੀਂ ਹੁੰਦਾ। ਚਮਿਆਰ ਤਾਂ ਇੱਕ ਬਿਰਤੀ ਹੈ ਜਿਹਦੀ ਯਾਰੀ ਚੰਮ ਨਾਲ ਹੋਵੇ, ਉਹ ਹੁੰਦਾ। ਅਸੀਂ ਲੋਕਾਂ ਨੇ ਇਹਨੂੰ ਆਮ ਸ਼ਬਦ ਬਣਾ ਲਿਆ ਕਿ ਫਲਾਣਾ ਫਲਾਣਾ ਚਮਿਆਰ ਹੈ ਜਾਂ ਫਲਾਣਾ ਇਹ ਹੈ, ਇਹ ਨਹੀਂ ਗੱਲ ਹੈ। ਗੁਰਮਤ ਵਿੱਚ ਜਾਤਾਂ ਹੈ ਹੀ ਨਹੀਂ। ਜਿਹੜਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬਚਨ ਨੇ ਰਹਿਤਨਾਮੇ ਵਿੱਚ, ਜਿਹੜਾ ਮੇਰੇ ਸਿੱਖ ਦੀ ਜਾਤ ਪੁੱਛਦਾ ਉਹ ਮੇਰਾ ਸਿੱਖ ਹੈ ਹੀ ਨਹੀਂ। ਆਖੋ ਸਤਨਾਮ। ਜਿਹੜਾ ਦੂਜਾ ਬੰਦਾ ਦੂਜੇ ਦੀ ਜਾਤ ਪੁੱਛੇ ਨਾ, ਜਾਤ ਜੇ ਕਿਤੇ ਐਂ ਕਹਿਤਾ ਉਹ ਫਲਾਣਿਆ ਤੇਰੀ ਜਾਤ ਕੀ ਹੈ, ਇਹਦਾ ਮਤਲਬ ਇਹ ਹੈ ਵੀ ਉਹ ਮੇਰਾ ਸਿੱਖ ਹੀ ਨਹੀਂ। ਇਹ ਸਤਿਗੁਰਾਂ ਦੇ ਬਚਨ ਨੇ। ਉਹ ਇਸ ਜਨਮ 'ਚ ਅਤੇ ਕੀ ਅਗਲੇ ਜਨਮ ਵਿੱਚ ਵੀ ਮੇਰਾ ਸਿੱਖ ਨਹੀਂ ਬਣ ਸਕਦਾ, ਜਿਹੜਾ ਜਾਤਾਂ ਕਪਾਤਾਂ ਦੇ ਵਹਿਮ 'ਚ ਪੈਂਦਾ। ਗੁਰੂ ਨਾਨਕ ਸਾਹਿਬ ਆਏ ਪਹਿਲੇ ਪਾਤਸ਼ਾਹ, ਇੱਕ ਪਾਸੇ ਆਪ ਮਹਾਰਾਜ ਜੀ ਖੱਤਰੀ, ਇੱਕ ਪਾਸੇ ਵੈਸ ਭਾਈ ਬਾਲਾ, ਇੱਕ ਪਾਸੇ ਸਾਧ ਸੰਗਤ ਜੀ ਭਾਈ ਮਰਦਾਨਾ, ਜਿਹਨੂੰ ਮਰਾਸ਼ੀ ਕਹਿੰਦੇ ਸੀ, ਲੋਕ ਸ਼ੂਦਰ ਕਹਿੰਦੇ ਸੀ। ਮਹਾਰਾਜ ਨੇ ਬਰਾਬਰ ਪਾਇਆ ਆਪਣੇ ਵੇਖਣ ਵਾਲਿਆਂ, ਕਿਹਾ ਹੈਰਾਨ ਹੋ ਕੇ, ਵੇਖੋ ਹਿੰਦੂ ਦੇ ਨਾਲ ਮੁਸਲਮਾਨ ਜਾਂਦਾ। ਸਮਝਣ ਵਾਲਿਆਂ ਸਮਝ ਕੇ ਕਿਹਾ, ਨਹੀਂ ਨਹੀਂ, ਇੱਕ ਅੱਲਾ ਅਤੇ ਦੂਜਾ ਭਗਵਾਨ ਜਾਂਦਾ ਹੈ। ਵੰਡਣ ਲਈ ਗਿਆਨ ਮਨੁੱਖਤਾ ਨੂੰ, ਇੱਕ ਗੀਤਾ ਅਤੇ ਦੂਜਾ ਕੁਰਾਨ ਜਾਂਦਾ ਹੈ। ਇਹਨਾਂ ਛੱਡੇ ਨੇ ਪਰਿਵਾਰ ਜਹਾਨ ਪਿੱਛੇ, ਇਹਨਾਂ ਪਿੱਛੇ ਅੱਜ ਸਾਰਾ ਜਹਾਨ ਜਾਂਦਾ। ਸਾਧ ਸੰਗਤ, ਲੋਕ ਗੱਲਾਂ ਕਰਦੇ ਸੀ ਪਰ ਮਹਾਰਾਜ ਨੇ ਪਰਵਾਹ ਨਹੀਂ ਕੀਤੀ, ਮਰਦਾਨੇ ਨੂੰ ਨਾਲ ਬਿਠਾ ਦਿੱਤਾ ਬਰਾਬਰ। ਦੂਜੇ ਪਾਤਸ਼ਾਹ ਗੁਰੂ ਅੰਗਦ ਦੇਵ ਮਹਾਰਾਜ ਆਏ, ਉਹਨਾਂ ਨੇ ਸਾਡੀ ਬੋਲੀ ਇਕੱਠੀ ਕਰਨ ਵਾਸਤੇ ਸਾਰਿਆਂ ਨੂੰ ਗੁਰਮੁਖੀ ਪੜ੍ਹਾਈ, ਸਾਰਿਆਂ ਨੂੰ ਗੁਰਮੁਖੀ ਪੜ੍ਹਾਈ ਹੈ ਉਹਨਾਂ ਨੇ, ਬੋਲੀ ਇਕੱਠੀ ਕੀਤੀ ਸਾਡੀ। ਤੀਜੇ ਪਾਤਸ਼ਾਹ ਨੇ ਸਾਧ ਸੰਗਤ ਜੀ ਸਾਡਾ ਲੰਗਰ ਅਤੇ ਸਾਡਾ ਪਾਣੀ ਇਕੱਠਾ ਕੀਤਾ। ਆਖੋ ਸਤਨਾਮ। ਇਸੇ ਕਰਕੇ ਹੀ ਵੀ ਇਹ ਕੱਲ੍ਹ ਨੂੰ ਇਹ ਨਾ ਕਵੇ, ਉਹ ਤੂੰ ਤਾਂ ਫਲਾਣਾ, ਤੂੰ ਨੀਚ ਹੈ ਜਾਂ ਮੈਂ ਉੱਚਾ ਹੈ, ਜਾਂ ਤੂੰ ਨਹੀਂ ਲੰਗਰ 'ਚ ਸੇਵਾ ਕਰ ਸਕਦਾ, ਤੂੰ ਲੰਗਰ 'ਚ ਖਾ ਨਹੀਂ ਸਕਦਾ। ਇਹ ਇਸੇ ਕਰਕੇ ਹੀ ਹੋਇਆ। ਗੁਰੂ ਅੰਗਦ ਦੇਵ ਮਹਾਰਾਜ ਨੇ ਬੋਲੀ ਇਕੱਠੀ ਕੀਤੀ, ਗੁਰੂ ਅਮਰਦਾਸ ਮਹਾਰਾਜ ਨੇ ਸੰਗਤ ਅਤੇ ਪੰਗਤ ਦੀ ਮਰਿਆਦਾ ਕਾਇਮ ਕੀਤੀ। ਇੱਕੋ ਪੰਗਤ ਵਿੱਚ ਬੈਠੇ ਭਾਵੇਂ ਆ ਗਿਆ ਅਕਬਰ ਜਹਾਂਗੀਰ ਬਾਦਸ਼ਾਹ ਵਰਗੇ ਅਕਬਰ ਵਰਗਾ ਅਤੇ ਭਾਵੇਂ ਸਾਧ ਸੰਗਤ ਜੀ ਕੋਈ ਨੀਚ ਜਾਤ ਵਾਲਾ ਆ ਗਿਆ, ਸਾਰਿਆਂ ਨੂੰ ਇੱਕੋ ਪੰਗਤ 'ਚ ਬਾ ਕੇ ਉੱਥੇ ਹੀ ਪ੍ਰਸ਼ਾਦਾ ਛਕਾਉਣਾ। ਇਹ ਗੁਰੂ ਨਾਨਕ ਦੇ ਘਰ ਦਾ ਮਾਰਗ ਹੈ। ਕਈ ਅੱਜ ਕੱਲ੍ਹ ਬਾਬਿਆਂ ਨੇ ਪਿੰਡਾਂ ਗੁਰਦੁਆਰਿਆਂ 'ਚ ਪਤਾ ਕੀ ਕੀਤਾ, ਉੱਥੇ ਲੰਗਰ ਅਲੱਗ ਅਲੱਗ ਲਾਏ ਨੇ, ਬੋਰਡ ਲੱਗੇ ਨੇ, ਭਾਂਡੇ ਵੱਖੋ ਵੱਖਰੇ ਰੱਖੇ ਨੇ। ਮੈਂ ਬੇਨਤੀ ਅੱਗੇ ਵੀ ਕਰਦਾ ਹੁੰਦਾ, ਉਹ ਸਾਧ ਸੰਗਤ ਜੀ ਬਾਬੇ ਦਾ ਲੰਗਰ ਤਾਂ ਹੋ ਸਕਦਾ ਪਰ ਗੁਰੂ ਦਾ ਲੰਗਰ ਨਹੀਂ ਹੋ ਸਕਦਾ। ਗੁਰੂ ਦਾ ਲੰਗਰ ਹੋਵੇ ਤਾਂ ਭਾਂਡੇ ਵੱਖੋ ਵੱਖਰੇ, ਉਹ ਕਾਹਦਾ ਲੰਗਰ ਹੈ, ਉਹਨੂੰ ਆਪਾਂ ਲੰਗਰ ਨਹੀਂ ਕਹਿ ਸਕਦੇ। ਉਹ ਕਿਸੇ ਬਾਬੇ ਦਾ ਡੇਰਾ ਤੇ ਲੰਗਰ ਹੋ ਸਕਦਾ, ਗੁਰੂ ਦਾ ਘਰ ਨਹੀਂ ਹੋ ਸਕਦਾ। ਗੁਰੂ ਘਰ ਵਿੱਚ ਤੇ ਭਾਂਡੇ ਵੱਖੋ ਵੱਖਰੇ, ਇਹ ਕਿੱਥੋਂ ਦੀ ਮਰਿਆਦਾ? ਬਰਤਨ ਅਲੱਗ ਅਲੱਗ ਨਹੀਂ ਹੁੰਦੇ। ਗੁਰੂ ਅਮਰਦਾਸ ਮਹਾਰਾਜ ਨੇ ਪੰਗਤ ਦੀ ਮਰਿਆਦਾ, ਸੰਗਤ ਤੇ ਪੰਗਤ ਦੀ ਮਰਿਆਦਾ ਤੇ ਸਾਧ ਸੰਗਤ ਦੂਜੇ ਨੰਬਰ ਤੇ ਪਾਣੀ ਵੀ ਇਕੱਠਾ ਕੀਤਾ, ਕੱਲਾ ਪ੍ਰਸ਼ਾਦਾ ਹੀ ਇਕੱਠਾ ਨਹੀਂ, ਪਾਣੀ ਵੀ। ਜਿਹੜੀ ਬੌਲੀ ਬਣਾਈ ਸੀ ਗੋਇੰਦਵਾਲ ਸਾਹਿਬ ਉਹਦਾ ਕੀ ਭਾਵ ਹੈ? ਬੌਲੀ ਦਾ ਮਤਲਬ ਉਹ ਖੂਹ ਤੇ ਹੋਰ ਵੀ ਬੜੇ ਸੀ, ਖੂਹ ਤੇ ਹੋਰ ਵੀ ਬਹੁਤ ਸਨ ਸਾਧ ਸੰਗਤ, ਪਰ ਉਹ ਬੌਲੀ ਬਣਾਉਣ ਦਾ ਕੀ ਮਤਲਬ ਸੀ? ਜਿਹਦੇ 'ਚੋਂ ਬਾਲਟੀ ਸੁੱਟ ਕੇ ਪਾਣੀ ਭਰਿਆ ਜਾਵੇ ਉਹ ਹੈ ਖੂਹ, ਅਤੇ ਜਿਹਦੇ ਵਿੱਚੋਂ ਥੱਲੇ ਜਾ ਕੇ ਆਪ ਪੌੜੀਆਂ ਰਾਹੀਂ ਪਾਣੀ ਲਿਆਂਦਾ ਜਾਵੇ ਉਹ ਹੈ ਬੌਲੀ। ਖੂਹ ਦੇ ਦੋ ਨਾਮ ਨੇ, ਖੂਹ ਦੇ ਦੋ ਨਾਮ ਨੇ, ਜਿੱਥੋਂ ਡੋਲ ਸੁੱਟ ਕੇ ਪਾਣੀ ਭਰੀਏ ਉਹ ਤੇ ਹੈ ਖੂਹ, ਅਤੇ ਜਦੋਂ ਥੱਲੇ ਜਾ ਕੇ ਪਾਣੀ ਲੈ ਕੇ ਆਈ ਉਹ ਬੌਲੀ ਹੈ। ਸਤਿਗੁਰਾਂ ਨੇ ਗੋਇੰਦਵਾਲ ਸਾਹਿਬ ਬੌਲੀ ਕਿਉਂ ਬਣਾਈ ਸੀ? ਉਹਦਾ ਮਤਲਬ ਇੰਨਾ ਸੀ, ਪਹਿਲੇ ਸਮਿਆਂ 'ਚ ਹੁੰਦਾ ਸੀ ਆ ਜੀ ਫਲਾਣਿਆਂ ਦਾ ਆਹ ਪੰਡਤਾਂ ਦਾ ਖੂਹ ਹੈ, ਆ ਰਮਦਾਸੀਆਂ ਦਾ ਖੂਹ ਹੈ, ਆ ਫਲਾਣਿਆਂ ਦਾ ਖੂਹ ਹੈ। ਮਹਾਰਾਜ ਨੇ ਇੱਕ ਬੌਲੀ ਬਣਾ ਤੀ, ਮਹਾਰਾਜ ਕਹਿੰਦੇ ਇਹ ਸਾਰਿਆਂ ਦਾ ਸਾਂਝਾ ਖੂਹ ਹੈ, ਇੱਥੋਂ ਜਿਹੜਾ ਮਰਜ਼ੀ ਪਾਣੀ ਭਰ ਸਕਦਾ ਖੂਹ। ਸਤਨਾਮ, ਸਾਡਾ ਪ੍ਰਸ਼ਾਦਾ ਵੀ ਇਕੱਠਾ ਕਰਤਾ ਅਤੇ ਸਾਧ ਸੰਗਤ ਜੀ ਸਾਡਾ ਪਾਣੀ ਵੀ ਇਕੱਠਾ ਕਰਤਾ, ਫਿਰ ਵੀ ਵੱਖੋ ਵੱਖਰੇ। ਫਿਰ ਇਹਦਾ ਮਤਲਬ ਇਹ ਹੈ ਅਸੀਂ ਗੁਰੂ ਦੀ ਮੱਤ ਅਨੁਸਾਰ ਨਹੀਂ ਚੱਲਦੇ, ਆਪਾਂ ਵੱਖੋ ਵੱਖਰੇ ਹਾਂ। ਜਿੰਨਾ ਮਰਜ਼ੀ ਯਤਨ ਕਰ ਲਓ ਇਹ ਵਹਿਮ ਨਹੀਂ ਸਾਡੇ ਮਨਾਂ 'ਚੋਂ ਨਿਕਲ ਸਕਦਾ ਵੀ ਜਾਤ ਅਭਿਮਾਨ ਦਾ ਭੂਤ ਵੜਿਆ ਸਾਡੇ ਅੰਦਰ। ਜਾਤ ਅਭਿਮਾਨ, ਜਿਹੜਾ ਬੰਦਾ ਜਾਤ ਦਾ ਅਭਿਮਾਨ ਕਰਦਾ ਵੀ ਮੈਂ ਜੱਟ ਹੈ, ਮੈਂ ਜ਼ਿਮੀਂਦਾਰ ਹੈ, ਫਲਾਣਾ ਉਹ ਹੈ, ਉਹ ਤਾਂ ਕਹਿੰਦੇ ਇਹ ਜਨਮ 'ਤੇ ਕੀ ਅਗਲੇ ਜਨਮ ਵਿੱਚ ਵੀ ਸਿੱਖ ਨਹੀਂ ਬਣ ਸਕਦਾ। ਜਾਤ ਪੰਜ ਤੱਤਾਂ ਦਾ ਬੰਦੇ ਦਾ ਸਰੀਰ ਹੈ, ਪੰਜ ਤੱਤਾਂ ਦਾ ਸਰੀਰ ਹੈ ਨਾ, ਧਰਤੀ ਪਾਣੀ ਆਕਾਸ਼ ਹਵਾ ਅਤੇ ਅੱਗ, ਇਹ ਮਿੱਟੀ, ਇਹ ਪੰਜ ਤੱਤਾਂ ਦਾ ਬਣਿਆ ਨਾ। ਹੁਣ ਮਿੱਟੀ ਦੀ ਕੀ ਜਾਤ ਹੈ, ਹਵਾ ਦੀ ਕੀ ਜਾਤ ਹੈ, ਅੱਗ ਦੀ ਕੀ ਜਾਤ ਹੈ, ਪਾਣੀ ਦੀ ਕੀ ਜਾਤ ਹੈ, ਸਾਧ ਸੰਗਤ ਜੀ ਆਕਾਸ਼ ਦੀ ਕੀ ਜਾਤ ਹੈ? ਜਦੋਂ ਪੰਜਾਂ ਤੱਤਾਂ ਦੀ ਜਾਤ ਨਹੀਂ, ਪੰਜਾਂ ਤੱਤਾਂ ਤੋਂ ਬਣਿਆ ਸਰੀਰ ਅਤੇ ਸਰੀਰ ਦੀ ਜਾਤ ਕਿਵੇਂ ਹੋ ਗਈ? ਆਖੋ ਸਤਨਾਮ। ਜਦੋਂ ਪੰਜਾਂ ਪੰਜ ਤੱਤ ਨੇ, ਹਰ ਇੱਕ ਬੰਦੇ ਦੇ ਸਰੀਰ 'ਚ ਪੰਜ ਤੱਤ ਹੁੰਦੇ ਨੇ, ਛੇ ਦੱਸੋ ਕਿਹਦੇ 'ਚ ਨੇ? ਬ੍ਰਾਹਮਣ ਵਿੱਚ ਕੋਈ ਜ਼ਿਆਦਾ ਤੱਤ ਥੋੜ੍ਹਾ ਨੇ, ਜੱਟ ਵਿੱਚ ਜ਼ਿਆਦਾ ਨੇ ਕਿ ਰਮਦਾਸੀਏ 'ਚ ਘੱਟ ਨੇ? ਪੰਜ ਤੱਤ, ਸਾਰਿਆਂ ਦਾ ਸਰੀਰ ਪੰਜਾਂ ਤੱਤਾਂ ਦਾ ਬਣਿਆ। ਜਦੋਂ ਪੰਜਾਂ ਤੱਤਾਂ ਦੀ ਕੋਈ ਜਾਤ ਨਹੀਂ ਤੇ ਪੰਜਾਂ ਤੱਤਾਂ ਦਾ ਪੁਤਲਾ ਜਿਹੜਾ ਉਹਦੀ ਜਾਤ ਕਿਵੇਂ ਬਣ ਗਈ? ਕਦੇ ਜਾਤ ਨਹੀਂ, ਜਾਤਾਂ ਕਪਾਤਾਂ ਤੇ ਬਣਾਈਆਂ ਹੀ ਨਹੀਂ, ਇਹ ਤੇ ਅਸੀਂ ਲੋਕਾਂ ਨੇ ਮਨਮਤੀਆਂ ਨੇ ਬਣਾਈਆਂ ਨੇ। ਜਾਤ ਨਹੀਂ, ਜਾਤ ਜੇ ਬਣ ਵੀ ਗਈ ਹੈ ਤੇ ਇਹਦਾ ਵਹਿਮ ਨਾ ਕਰੋ ਕਿ ਫਲਾਣੇ ਨਾਲ ਮੈਂ ਖਾ ਲਿਆ। ਖਾਣੇ ਦੇ ਬਰਤਨ ਵੱਖੋ, ਆਮ ਘਰਾਂ ਦੇ ਵਿੱਚ ਭਾਂਡੇ ਵੱਖਰੇ ਨੇ, ਨੌਕਰ ਦੇ ਭਾਂਡੇ ਵੱਖਰੇ ਹੁੰਦੇ ਨੇ, ਆਮ ਵੇਖਿਆ ਜਿੱਥੇ ਮਰਜ਼ੀ ਚਲ ਜਾਓ ਉਹ ਆਪਣੇ ਬਰਤਨ ਅਲੱਗ ਰੱਖਦਾ। ਕਿਉਂ? ਸਾਡੇ ਮਨ ਵਿੱਚੋਂ ਵਹਿਮ ਕਦੇ ਨਹੀਂ ਨਿਕਲ ਸਕਦਾ, ਪਰ ਜੇ ਕਿਸੇ ਦਾ ਨਿਕਲ ਜਾਵੇ ਮੈਂ ਤਾਂ ਬੇਨਤੀ ਕਰਦਾ, ਇੱਥੇ ਹਜ਼ਾਰਾਂ ਬੈਠੇ ਨੇ, ਹੋ ਸਕਦਾ ਕਿਸੇ 'ਤੇ ਕਿਰਪਾ ਹੋ ਜਾਵੇ। ਜਿਹਦੇ 'ਤੇ ਇਹ ਕਿਰਪਾ ਹੋ ਗਈ ਸਮਝ ਲਓ ਉਹਦੇ 'ਤੇ ਗੁਰੂ ਨਾਨਕ ਪੂਰਾ ਦਿਆਲ ਹੈ, ਉੱਤੇ ਬਾਜਾਂ ਵਾਲਾ ਪੂਰਾ ਖੁਸ਼ ਹੈ। ਜਿਹਦੇ 'ਤੇ ਜਾਤ ਨਹੀਂ, ਜਿਹਦੇ ਅੰਦਰ ਜਾਤ ਕਪਾਤ ਦਾ ਵਹਿਮ ਨਹੀਂ, ਗਲਵੱਕੜੀ ਪਾ ਕੇ ਮਿਲਦਾ, ਅਤੇ ਸਮਝ ਲਓ ਇਹਤੇ ਪੂਰੀ ਕਿਰਪਾ ਗੁਰੂ ਦੀ ਪੂਰੀ। ਪਰ ਇਹ ਔਖਾ ਬੜਾ ਕੰਮ, ਬੜਾ ਔਖਾ ਹੈ, ਮਹਾਰਾਜ ਦੀ ਕਿਰਪਾ ਨਾਲ ਗੱਲ ਬਣ ਸਕਦੀ ਹੈ। ਹੁਣ ਮੈਂ ਬੇਨਤੀ ਆਪ ਜੀ ਦੇ ਚਰਨਾਂ 'ਚ ਕਰ ਰਿਹਾ ਸੀ, ਸਾਧ ਸੰਗਤ ਜੀ ਜਾਤ ਇਹ ਨਹੀਂ, ਗੁਰੂ ਅਮਰਦਾਸ ਮਹਾਰਾਜ ਨੇ ਸਾਡਾ ਪਾਣੀ ਵੀ ਇਕੱਠਾ ਕੀਤਾ ਅਤੇ ਸਾਡਾ ਪ੍ਰਸ਼ਾਦਾ ਵੀ ਇਕੱਠਾ ਕਰਤਾ। ਚੌਥੇ ਪਾਤਸ਼ਾਹ ਨੇ ਹਰਿਮੰਦਰ ਸਾਹਿਬ ਬਣਾਇਆ, ਉਹਦੇ ਚਾਰ ਦਰਵਾਜ਼ੇ ਬਣਾਏ, ਸਾਰਿਆਂ ਵਾਸਤੇ ਸਾਂਝਾ, ਇੱਥੇ ਕੋਈ ਵੀ ਆ ਸਕਦਾ। ਖੱਤਰੀ ਬ੍ਰਾਹਮਣ ਸੂਦ ਵੈਸ਼ ਉਪਦੇਸ਼ ਚੌਂ ਵਰਨਾ ਕੋ ਸਾਂਝਾ, ਪੜ੍ਹ ਵੀ ਲਓ ਨਾਲ ਨਾਲ ਫਿਰ। ਉਪਦੇਸ਼ ਸ੍ਰੀ ਗੁਰੂ ਨਾਨਕ ਦਾ, ਉਪਦੇਸ਼ ਸ੍ਰੀ ਗੁਰੂ ਨਾਨਕ ਦਾ। उपदेश श्री गुरु नानक दा, उपदेश श्री गुरु नानक दा। सांझा चौं वरना को सांझा जी उपदेश श्री गुरु नानक दा। पिता दे पुत्र असी सारे, पुत्र असी सारे रहिए भाई भाई बन। इको पिता दे पुत्र असी सारे रहिए भाई भाई बन के। Oh,